एको ओंकार सतनाम कर्ता पुरुष निर्भव निर्वैर अकाल मूर्त अजुमनी से पंग गुरुप्रसाद जप आदि सच जुगादि सच है भी सच नानक होसी भी सच एक अदुती गुरु नानक देवा ओ अंकार गुरु अंगदेव पेवा सतनाम गुर अमर प्यारे करता रामदास गुरबारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सह पंग गुर दशमेश सहाय गुर प्रसाद ग्रंथ गुर ज्ञाना वाहिगुरु बंदन भगवाना श्री गुरु शब्द कमाए जन जीते पंच विकार तिन संतन को बंदना सिर चरणन पर धार मुख उचरे शास्त्र खट पिंग गिरन चढ़ जाए अंधलख बदरो सुने जो काल कृपा कराए अहम बुद्ध प्रभ तुच्छ हमारी वरण सके मेहमा जो तिहारी हमना सकत कर सिफत तुम्हारी आप ले हो तुम कथा सुधारी सो कहो टल गुरु सेवी है ऐ निस सहज सुहाए दर्शन परसे ऐ गुरु के जन्म मरण दुख जाए दर्शन परसे ऐ गुरु के जन्म मरण दुख जाए
सतनाम श्री वाहिगुरु साहिब जी मोर अच्छा निज कर दे करिए सब वैरन को आज संगरिए पूर्ण होए हमारी आशा तोर भजन की रह प्यासा मोर अच्छा निज कर दे करिए
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सत संगत जी योग आप सर्वत संगतां नित दे बने हुए नियम अनुसार गरीब नवाज सतगुरु की पावन हजूरी विच पहुंचे हो जिथे कथा कीर्तन का प्रवाह चल रहा है सतगुरां दे पावन पवित्र स्थान ते गुरु नानक दे ग्यारहवें स्वरूप श्री गुरु ग्रंथ साहिब जी महाराज तिना जी दे दर्शन नमस्कार करके रागी सिंह सवाना दी रसना तो बहुत सुंदर मनोहर कीर्तन सरवण कीता है। संगीत कला दे जानो राग विद्या दे तनी रागी सिंह सहवान जिन्हां ने संगीत दियां सुंदर सुरां द्वारा राग दे नेम दे अनुसार उन्हां दियां सरगमां दे अनुसार सरगमां कढ के भी ये दर्शाया है केड़ी सरगम दे विच ये किस प्रकार गायन कीता जा रहा है। उस तों उपरंत ਜੋ ਲੜੀਵਾਰ ਸਤਿਗੁਰਾਂ ਦੀ ਪਾਵਨ ਸ੍ਰੀ ਚੌਪੜੀ ਸਾਹਿਬ ਜੀ ਦੀ ਕਥਾ ਆਰੰਭ ਹੋਈ ਹੈ ਇਹ ਕੱਲ ਮੁੱਢਲੀਆਂ ਵਿਚਾਰਾਂ ਹੋ ਚੁੱਕੀਆਂ ਹਨ। ਇਹ ਬਾਣੀ ਕਿਸ ਥਾਂ ਦਰਜ ਹੈ ਸ੍ਰੀ ਦਸਮ ਗ੍ਰੰਥ ਵਿੱਚ ਔਰ ਕਿਸ ਥਾਂ ਇਹ ਬਾਣੀ ਦਾ ਉਚਾਰਨ ਹੋਇਆ, ਇਸ ਦੀ ਯਾਦ ਦੇ ਅੰਦਰ ਬਹੁਤ ਸੁੰਦਰ ਇਮਾਰਤ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿੱਥੇ ਮਹਾਰਾਜ ਸਾਹਿਬ ਜੀ ਨੇ ਸ੍ਰੀ ਦਸਮ ਗ੍ਰੰਥ ਸੰਪੂਰਨ ਕੀਤਾ ਹੈ। ਬਾਅਦ ਵਿੱਚ ਪ੍ਰੀਚਾ ਦੇਣਗੇ ਕਿਹੜੀ ਸੰਮਤ ਸੀ, ਕਿਹੜੀ ਥਿੱਤ ਸੀ, ਜਦੋਂ ਮੈਂ ਇਹ ਗ੍ਰੰਥ ਸਮਾਪਤ ਕੀਤਾ ਕਿਹੜੀ ਜਗ੍ਹਾ ਸੀ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਤ੍ਰਿਆ ਚਰਿੱਤਰ ਦੀ ਰਚਨਾ ਹੈ ਸਤਿਗੁਰਾਂ ਦੀ, ਅਖੀਰਲਾ ਚਰਿੱਤਰ ਹੈ 404ਵਾਂ, ਉਸ ਦੇ 376 ਤੇ ਜੰਗ ਯੁੱਧ ਦੀ ਗੱਲ ਸਮਾਪਤ ਹੋ ਕੇ ਤੇ ਕੁਝ ਪਦਾਂ ਵਿੱਚ ਪਰਮੇਸ਼ੁਰ ਵਾਹਿਗੁਰੂ ਦਾ ਧੰਨਵਾਦ ਕਰਕੇ ਫਿਰ ਇਸ ਬਾਣੀ ਦੇ ਮੂਹਰੇ ਸਿਰ ਲੇਖ ਦਿੱਤਾ ਕਵਿਓ ਵਾਚ ਬੇਨਤੀ ਚੌਪੇ। ਤੇ ਜਿਹੜੇ ਵੀਰ ਸ਼ੰਕਾ ਕਰਦੇ ਨੇ ਜੀ ਇਹ ਕਵੀ ਦੀ ਰਚਨਾ ਹੈ ਕਵਿਓ ਵਾਚ, ਇਹ ਵੀ ਕੱਲ ਆਪ ਜੀ ਨੇ ਸੁਣ ਲਈਆਂ ਗੱਲਾਂ, ਬਾਰ ਬਾਰ ਉਹੀ ਦੁਹਰਾਉਣ ਦਾ ਕੋਈ ਲਾਭ ਨਹੀਂ। ਹੁਣ ਅੱਗੇ ਜੋ ਸਾਨੂੰ ਬੇਨਤੀ ਕਰਨ ਦਾ ਢੰਗ ਦੱਸਦੇ ਹੈ, ਇਸ ਬਾਣੀ ਚੰਦਰੋਲ ਪਰਮੇਸ਼ੁਰ ਦੇ ਚਰਨਾਂ ਵਿੱਚ ਜੋਦੜੀਆਂ ਕੀਤੀਆਂ ਹੋਈਆਂ, ਆਪਣੀ ਰਕਸ਼ਾ ਵਾਸਤੇ ਪਰਮਾਤਮਾ ਦੀ ਸ਼ਕਤੀ ਦਾ ਆਵਾਹਨ ਕਰਨ ਦਾ ਢੰਗ ਦੱਸਿਆ ਹੋਇਆ। ਚੌਪਈ ਇੱਕ ਮਾਤ੍ਰਿਕ ਛੰਦ ਹੈ, ਇਹਨਾਂ ਗੱਲਾਂ ਨੂੰ ਤੁਹਾਡੇ ਵਿੱਚ ਜਿਹੜੇ ਵਿਦਵਾਨ ਗੁਰਮੁਖ ਬੈਠੇ ਹੈ ਜਿਹਨਾਂ ਨੂੰ ਦਾਸ ਨਹੀਂ ਜਾਣਦਾ ਹੋਏਗਾ ਉਹ ਵੀ ਚੰਗੀ ਤਰ੍ਹਾਂ ਸਮਝਣਗੇ, ਪਰ ਪੰਥ ਦੇ ਮਹਾਨ ਵਿਦਵਾਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿਹਨਾਂ ਨੂੰ ਸਿੰਘ ਸਾਹਿਬ ਦੀ ਬਾਬਾ ਬੁੱਢਾ ਸਾਹਿਬ ਵਾਲੀ ਉਸ ਜਗ੍ਹਾ ਮੁੱਖ ਗ੍ਰੰਥੀ ਪੰਥ ਨੇ ਸਥਾਪਨ ਕੀਤਾ, ਤੇ ਇਹਨਾਂ ਵਿਚਾਰਾਂ ਨੂੰ ਬਾਬਾ ਦਰਸ਼ਨ ਸਿੰਘ ਜੀ ਮੱਲੇਵਾਲ ਉਹ ਚੰਗੀ ਤਰ੍ਹਾਂ ਸਮਝਦੇ ਨੇ ਇਹਨਾਂ ਗੱਲਾਂ ਨੂੰ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਨਹੀਂ ਵਿਦਵਾਨ ਕਦੇ ਕਿਸੇ ਕੋਲੋਂ ਸੁਣਨ ਦੀ ਰੁਚੀ ਨਹੀਂ ਰੱਖਿਆ ਕਰਦੇ, ਉਹਦੇ ਅੰਦਰ ਖੁਦ ਹੀ ਇੱਕ ਅਭਿਮਾਨ ਹੁੰਦਾ ਹੈ ਵੀ ਮੈਂ ਖੁਦ ਹੀ ਜਾਣਦਾ, ਪਰ ਸੰਪਰਦਾ ਦੇ ਵਿਦਵਾਨਾਂ ਵਿੱਚ ਦੂਸਰੇ ਸੁਣਨ ਦੀ ਤੀਬਰ ਇੱਛਾ ਹੁੰਦੀ ਹੈ। ਆਪ ਤੋਂ ਵੱਡਿਆਂ ਤੋਂ ਤਾਂ ਸੁਣਨਾ ਹੀ, ਆਪ ਤੋਂ ਛੋਟਿਆਂ ਨੂੰ ਵੀ ਸੁਣਨਾ। ਉਸੇ ਤਰ੍ਹਾਂ ਬਾਬਾ ਜੀ ਵੀ ਕਥਾ ਸਰਵਣ ਕਰਨ ਵਾਸਤੇ ਪਹੁੰਚੇ ਹੈ ਤੇ ਨਾ ਆ ਸਕਣ ਤਾਂ ਵੀ ਬਾਅਦ ਵਿੱਚ ਦੱਸਦੇ ਆ ਮੈਂ ਸਾਰੀ ਕਥਾ ਸਰਵਣ ਕੀਤੀ। ਦਾਸ ਕੇਵਲ ਸੰਥਿਆ ਵਿਕਾ ਰਿਹਾ ਆਪਣੀ, ਵਿਦਿਆ ਤਾਂ ਵਿਆਖਿਆ ਤਾਂ ਉਹਨਾਂ ਨੂੰ ਸੁਸ਼ੋਭਿਤ ਹੈ ਮਹਾਂਪੁਰਖਾਂ ਨੂੰ ਜਿਨ੍ਹਾਂ ਦੇ ਅਨੁਭਵੀ ਵਚਨਾਂ ਨੂੰ ਲੈ ਕੇ ਉਹਨਾਂ ਵਿਚਾਰਾਂ ਨੂੰ ਸੰਥਿਆ ਰੂਪ ਦੇ ਵਿੱਚ ਦਾਸ ਨੇ ਪਕਾਇਆ। ਸੋ ਆਓ ਜਿਹੜਾ ਇਹ ਮਾਤ੍ਰਿਕ ਛੰਦ ਹੈ, ਅਨੇਕਾਂ ਪ੍ਰਕਾਰ ਦੇ ਛੰਦ ਹੁੰਦੇ ਹੈ, ਦੋਹਰੇ ਦੀਆਂ ਆਪਣੀਆਂ ਮਾਤਰਾ ਰੂਪ ਦੀ ਪਿੰਗਲ ਦੇ ਅੰਦਰ ਸਾਰੇ ਸੰਤਾਂ ਦੀ ਬਣਦਰ ਲਿਖੀ ਹੋਈ ਹੈ। ਚੌਪੀ ਜਿਹੜੇ ਇਹਦੇ ਸਾਧ ਸੰਗੀ ਚਾਰ ਚਰਨ ਮੰਨੇ ਹੈ, ਮਾਤ੍ਰਿਕ ਛੰਦ ਹੈ ਪਹਿਲਾ ਵਿਸਰਾਮ 8 ਤੇ ਦੂਜਾ 7 ਤੇ, ਇਹਦੀਆਂ 15 ਜਾਂ 16 ਮਾਤਰਾ, ਕਿਤੇ ਕਿਤੇ 16 ਮਾਤਰਾ ਵੀ ਹੈ ਕਿਤੇ 15 ਮਾਤਰਾ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਐਸੀ ਖੂਬੀ ਦੇ ਨਾਲ ਕਾਵਿ ਰਚਨਾ ਦਾ ਕਮਾਲ ਕੀਤਾ ਹੈ ਤੇ ਜਿਹਦੇ ਵਿੱਚ ਮਾਤਰਾ ਦਾ ਪੂਰਾ ਧਿਆਨ ਰੱਖ ਕੇ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਹੈ, ਜਿੱਥੇ ਕਿਤੇ ਕਾਵਿ ਰਚਨਾ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਥੋੜੀ ਜਿਹੀ ਵੀ ਕੁੰਡੀ ਨਜ਼ਰ ਆਈ ਹੈ, ਉੱਥੇ ਆਪ ਜੀ ਨੇ ਇੱਕ ਬੜਾ ਸੋਹਣਾ ਢੰਗ ਵਰਤਿਆ ਹੋਇਆ, ਉਹ ਅੱਜ ਦੀ ਸ਼ਾਇਦ ਕਥਾ ਵਿੱਚ ਆ ਹੀ ਜਾਣਾ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸ੍ਰੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਗੁਰ ਰਸਨਾ ਅੰਮ੍ਰਿਤ ਬੋਲ ਦੀ। ਜੇ ਰਸਨਾ ਤੋਂ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ ਹੈ ਤਾਂ ਇਸ ਬਾਣੀ ਨੂੰ ਅੰਮ੍ਰਿਤ ਦੀਆਂ ਬਾਣੀਆਂ ਵੀ ਸ਼ਾਮਲ ਕੀਤਾ ਗਿਆ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਪਰਮੇਸ਼ਵਰ ਵਾਹਿਗੁਰੂ ਦੇ ਚਰਨਾਂ ਚ ਬੇਨਤੀ ਕਰਦੇ ਹੈ। ਸੋ ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ ਮੂਰਛਾ ਨਿਜ ਕਰਦਾ ਕਰੀਏ।
ਹੇ ਅਕਾਲ ਪੁਰਖ ਵਾਹਿਗੁਰੂ, ਮੋਕ ਯੇ ਮੇਰੀ, ਰੱਛਾ ਕੀਏ ਰਕਸ਼ਾ। ਢੰਗ ਤਰੀਕਾ ਦੱਸਦੇ ਨੇ ਕਿ ਖਾਲਸਾ ਜੀ ਇਉਂ ਵਾਹਿਗੁਰੂ ਦੇ ਚਰਨਾਂ ਚ ਬੇਨਤੀ ਕਰਿਆ ਕਰੋ ਕਿ ਵਾਹਿਗੁਰੂ ਤੂੰ ਮੇਰੀ ਰਕਸ਼ਾ ਕਰ, ਇਸ ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ, ਘਰ ਵਿੱਚ ਵੀ ਘਰ ਤੋਂ ਬਾਹਰ ਵੀ। ਤੂੰ ਮੇਰਾ ਰੱਖਿਅਕ ਹੈ, ਤੂੰ ਮੇਰਾ ਰਾਖਾ, ਸਭਨੀ ਥਾਈ ਸਾਰੇ ਥਾਵਾਂ ਤੇ ਤੂੰ ਮੇਰਾ ਰਕਸ਼ਕ ਹੈ। ਤੇ ਇਸ ਕਰਕੇ ਆਪਣਾ ਕਿਰਪਾ ਰੂਪੀ ਹੱਥ ਦੇ ਕੇ, ਇਹ ਹੋ ਗਈ ਸੀ ਵੈਸੇ ਕੱਲ, ਚਲੋ ਕੋਈ ਨੀ ਚੱਲਣ ਦਿਓ ਤੁਸੀਂ। ਤੇ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮਹਾਰਾਜ ਕਿਰਪਾ ਕਰੋ, ਮੇਰੀ ਰਕਸ਼ਾ ਕਰੋ ਜੀ।
ਬੈਰਨ ਕੋ ਆਜ ਸੰਘਰੀਏ।
ਇਹਦਾ ਹੁਣ ਧਿਆਨ ਕਰਨਾ ਹੈ ਵੀ ਸਿਹਾਰੀਆਂ ਲੱਗੀਆਂ ਹੋਈਆਂ ਤੇ ਉਚਾਰਨ ਇਹਦਾ ਇਸ ਪ੍ਰਕਾਰ ਕਰਨਾ ਵੀ ਮੋਰਛਾ ਨਿਜ ਕਰਦੇ ਕਰੀਏ, ਮੋਰਛਾ ਨਿਜ ਕਰਦੇ ਕਰਿਆ। ਕਈ ਇਸ ਤਰ੍ਹਾਂ ਪਾਠ ਦਾ ਵੀ ਉਚਾਰਨ ਕਰਦੇ ਹੈ ਤੇ ਆਪਣੀ ਜਾਣ ਦੇ ਵਿੱਚ ਤਾਂ ਸ਼ੁੱਧਤਾ ਨੂੰ ਖਿਆਲ ਰੱਖ ਕੇ ਕਰਿਆ ਜਾਂਦਾ ਹੈ, ਪਰ ਇਹਦੇ ਵਿੱਚ ਬੜੀ ਕੁੰਡੀ ਰੱਖੀ ਹੈ ਮਹਾਰਾਜ ਸਾਹਿਬ ਜੀ। ਤੇ ਇਹਦਾ ਉਚਾਰਨ ਵਿਹਾਰੀ ਦੀ ਤਰ੍ਹਾਂ ਕਰਨਾ ਤੇ ਲੱਗੀ ਹੋਈ ਸਿਹਾਰੀ ਹੈ, ਇਹ ਫਿਰ ਸਿਧਾਂਤਕ ਉਲਝਣ ਹੋ ਗਈ ਵੀ ਇਹਦਾ ਕਾਰਨ ਕੀ ਹੈ। ਜੇ ਬੋਲਣਾ ਹੀ ਇਸ ਤਰ੍ਹਾਂ ਤਾਂ ਮਹਾਰਾਜ ਸਾਹਿਬ ਵੀ ਵਿਹਾਰੀ ਲਾ ਦਿੰਦੇ, ਫਿਰ ਵਿਹਾਰੀ ਤਾਂ ਹੈ ਨਹੀਂ, ਸਿਹਾਰੀ ਹੈ। ਪਹਿਲੀ ਬਾਤ ਵੀ ਹਿੰਦੀ ਦੇ ਵਿੱਚ ਲੱਗੀ ਹੋਈ ਸਿਹਾਰੀ ਆਵਾਜ਼ ਵਿਹਾਰੀ ਦੇ ਦਿੰਦੀ ਹੈ, ਪਹਿਲੀ ਤਾਂ ਬਾਤ ਇਹ, ਇਹਦਾ ਉਚਾਰਨ ਇਸ ਤਰ੍ਹਾਂ ਹੀ, ਭਾਸ਼ਾ ਹਿੰਦੀ ਹੈ। ਦੂਸਰੀ ਬਾਤ, ਤੇ ਜੇ ਮਹਾਰਾਜ ਸਾਹਿਬ ਜੀ ਇੱਥੇ ਬਿਹਾਰੀ ਲਾਉਂਦੇ ਤਾਂ ਮਾਤਰਾ ਵੱਧ ਜਾਣੀ ਸੀ, ਤੇ ਮਾਤਰਾ ਵੱਧ ਆ ਜਾਂਦੀ ਤਾਂ ਜਿਹੜੇ ਵਿਦਵਾਨ ਲੋਕ ਰੂਪ ਦੀ ਪਿੰਗਲ ਕੜਿਆ ਹੋਇਆ ਹੈ, ਕਾਵਿ ਰਚਨਾ ਨੂੰ ਜਾਣਦੇ ਹੈ, ਉਹਨਾਂ ਨੇ ਉਂਗਲ ਉਠਾਉਣੀ ਸੀ, ਦੇਖੋ ਜੀ ਇੱਥੇ ਗੁਰੂ ਸਾਹਿਬ ਨੇ ਰਚਨਾ ਵਿੱਚ ਇਹ ਮਾਤਰਾ 15 ਤਾਂ ਹੋ ਜਾਂਦੀ, 16 ਤੋਂ ਕੋਈ ਬਾਤ ਨਹੀਂ, ਤੇ 17 ਹੋ ਗਈਆਂ ਮਾਤਰਾ, ਇੱਕ ਮਾਤਰ ਵੱਧ ਗਈ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਬੜੀ ਯੁਕਤੀ ਵਰਤੀ ਹੈ, ਸਿਹਾਰੀ ਲਾ ਦਿੱਤੀ ਤੇ ਉਚਾਰਨ ਹਿੰਦੀ ਦੇ ਵਿੱਚ ਬਿਹਾਰੀ ਦਾ ਰੂਪ ਹੈ, ਕਿਉਂਕਿ ਸਿਹਾਰੀ ਜਿਹੜੀ ਹੈ ਇਹ ਲਘੂ ਮਾਤਰ ਹੈ, ਗਿਣਤੀ ਦੇ ਵਿੱਚ ਦੀਰਘ ਮਾਤਰਾ ਹੀ ਆਉਂਦੀ ਹੈ। ਜਿੱਥੇ ਮਾਤ੍ਰਿਕ ਛੰਦ ਦੀ ਗਿਣਤੀ ਹੋਏਗੀ ਨਾ ਉੱਥੇ ਫਿਰ, ਤੇ ਇਹ ਮਾਤਰਾ ਜਿਵੇਂ ਹੋੜਾ ਹੈ, ਕਨੌੜਾ ਹੈ, ਦਲੈਂਕੜੇ ਹਨ, ਇਹ ਬਿਹਾਰੀ ਹੈ, ਕੰਨਾ ਹੈ, ਇਹ ਦੀਰਘ ਮਾਤਰਾ ਵਿੱਚ ਆਉਣਗੇ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਮਾਤਰਾ ਵਧਣ ਤੋਂ ਵੀ ਧਿਆਨ ਰੱਖਿਆ ਤੇ ਉਚਾਰਨ ਵੀ ਸਹੀ ਕਰ ਲਿਆ। ਇਸ ਕਰਕੇ ਪਰ ਬਹੁਤ ਸਾਰੇ ਗੁਰਮੁਖ ਤੇ ਇਸ ਪ੍ਰਕਾਰ ਉਚਾਰਨ ਕਰਦੇ ਆ, ਮੈਂ ਕਿਸੇ ਦੇ ਕਿੰਤੂ ਨਹੀਂ ਕਰਦਾ ਉਚਾਰਨ ਕਰਨ ਵਾਲਿਆਂ ਤੇ, ਪਰ ਮੇਰੀ ਇਹ ਡਿਊਟੀ ਬਣਦੀ ਹੈ ਜੇ ਤੁਸੀਂ ਮੈਨੂੰ ਹੁਕਮ ਕੀਤਾ ਵੀ ਚੌਪੀ ਸਾਹਿਬ ਦੀ ਕਥਾ ਕਰਨੀ ਹੈ, ਭਾਵੇਂ ਮੈਨੂੰ ਆਉਂਦੀ ਤਾਂ ਹੈ ਨਹੀਂ, ਪਰ ਫਿਰ ਵੀ ਜਿੰਨਾ ਕੁ ਮਹਾਂਪੁਰਸ਼ਾਂ ਦੇ ਕੋਲੋਂ ਜੋ ਵਿਆਖਿਆ ਦੇ ਵਿੱਚ ਪੜ੍ਹਿਆ ਸੁਣਿਆ ਹੈ ਤੇ ਉਹਨੂੰ ਧਿਆਨ ਵਿੱਚ ਰੱਖ ਕੇ ਹੀ ਵਿਆਖਿਆ ਕੀਤੀ ਜਾਏ। ਸੋ ਇਸ ਪ੍ਰਕਾਰ ਕਹਿੰਦੇ ਹੇ ਮਹਾਰਾਜ ਤੁਸੀਂ ਕਿਰਪਾ ਕਰੋ, ਕਿਰਪਾ ਰੂਪੀ ਹੱਥ ਦੇ ਕੇ ਰੱਖਿਆ ਕਰੋ, ਸਭ ਵੈਰਨ ਕੋ ਬੋਲਦੇ ਜੀ,
ਸਭ ਵੈਰਨ ਕੋ ਆਜ ਸੰਘਰੀਏ।
ਮੇਰੇ ਜਿਹੜੇ ਨਾਲ ਵੈਰ ਕਰਨ ਵਾਲੇ ਹਨ, ਮੈਂ ਤਾਂ ਕਿਸੇ ਨਾਲ ਵੈਰ ਨਹੀਂ ਕਰਦਾ, ਮੇਰੇ ਨਾਲ ਜੋ ਵੈਰ ਕਰਨ ਵਾਲੇ ਨੇ ਉਹਨਾਂ ਦਾ ਸੰਗਾਰ ਤੁਸੀਂ ਕਰਨਾ ਹੈ। ਤੇ ਅੰਦਰਲੇ ਵੈਰੀ ਕਾਮ ਕਰੋ ਲੋਭ ਮੋਹ ਹੰਕਾਰ, ਤੇ ਬਾਹਰਲੇ ਵੈਰੀ ਇਹ ਨਹੀਂ ਹੰਕਤਾ ਕੀਤੀ ਵੀ ਮੈਂ ਦੁਸ਼ਮਣਾਂ ਨੂੰ ਮਾਰਨ ਵਾਲਾ ਹਾਂ, ਬਹੁਤ ਨਿਮਰਤਾ ਵਿੱਚ ਬਾਣੀ ਉਚਾਰਦੇ ਹਨ ਜੀ।
ਪੂਰਨ ਹੋਏ ਹਮਾਰੀ ਆਸਾ,
ਮੇਰੀ ਜਿਹੜੀ ਆਸਾ ਹੈ, ਉਮੀਦ ਹੈ, ਉਹ ਮਾਰਾ ਪੂਰੀ ਹੋ ਕਰੋ। ਉਹ ਕਿਹੜੀ ਆਸਾ ਹੈ?
ਤੋਰ ਭਜਨ ਕੀ ਰਹਿ ਪਿਆਸਾ,
ਤੋਰ ਤੇਰੇ ਭਜਨ ਸਿਮਰਨ ਦੀ ਮੇਰੇ ਮਨ ਦੇ ਵਿੱਚ ਪਿਆਸ, ਦਰਸ ਤੇਰੇ ਕੀ ਪਿਆਸ ਮਨ ਲਾਗੇ, ਚਾਹਤ ਇੱਛਾ ਇਹ ਬਣੀ ਰਹੇ, ਤੇਰੇ ਭਜਨ ਦੀ ਇੱਛਾ ਬਣੀ ਰਹੇ, ਬਾਕੀ ਦੀਆਂ ਸਾਰੀਆਂ ਇੱਛਾ ਸਮਾਪਤ ਹੋ ਜਾਣ। ਬਿਨ ਤੁਧ ਹੋਰ ਜੇ ਮੰਗਣਾ ਕੋਈ ਮੰਗੀ ਨਾ ਰਹੇ ਹੋਰ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀ ਆ ਉਤਰੇ ਮੰਗੀ, ਇਹ ਮੇਰੇ ਤੇ ਕਿਰਪਾ ਕਰੋ ਜੀ।
ਤਮਹਿ ਛਾੜ ਕੋਈ ਅਵਰ ਨਾ ਧਿਆਨ,
ਮਹਾਰਾਜ ਸਾਹਿਬ ਜੀ ਸਾਨੂੰ ਸੰਥਾ ਦੇ ਰਹੇ, ਗੁਰਸਿੱਖਾ ਐ ਖਾਲਸਾ ਜੀ, ਕਿਉਂਕਿ ਖਾਲਸਾ ਬਾਅਦ ਦੇ ਵਿੱਚ ਪੈਦਾ ਹੁੰਦਾ ਹੈ, ਬਾਣੀ ਤਾਂ ਪਹਿਲਾਂ ਉਚਾਰਨ ਕੀਤੀ ਹੈ, ਆਪਣੇ ਸਿੱਖਾਂ ਨੂੰ ਉਹੀ ਖਾਲਸੇ ਬਣੇ ਹੈ, ਆਪਣੇ ਗੁਰਸਿੱਖਾਂ ਨੂੰ ਕਹਿੰਦੇ ਨੇ ਕਿ ਵਾਹਿਗੁਰੂ ਦੇ ਚਰਨਾਂ ਦੇ ਅੰਦਰ ਬੇਨਤੀ ਕਰੋ ਦ੍ਰਿੜਤਾ ਦੇ ਨਾਲ ਵੀ ਤੈਨੂੰ ਛੱਡ ਕਰਕੇ ਹੋਰ ਕਿਸੇ ਨੂੰ ਦੇਵੀ ਦੇਵਤੇ ਨੂੰ ਅਸੀਂ ਨਹੀਂ ਧਿਆਵਾਂਗੇ। ਜਾਗਤ ਜੋਤ ਜਪੈ ਨਿਸਵਾਸ ਏਕ ਬਿਨਾ ਮਨ ਨਾਇਕ ਨਾ ਆਣੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋੜ ਮੜੀ ਮਠ ਭੂਲ ਨਾ ਮੰਨੇ, ਭੁੱਲ ਕੇ ਵੀ ਨਹੀਂ ਮੰਨੇ। ਤੇ ਮਹਾਰਾਜ ਸਾਹਿਬ ਜੀ ਨੇ ਰਹਿਤਨਾਮਿਆਂ ਵਿੱਚ ਵੀ ਆਪਣੀ ਰਚਨਾ ਵਿੱਚ ਗੋੜ ਮੜੀ ਦੇਵਲ ਜੋ ਮਾਨੈ ਪਰ ਪੰਥਨ ਕੋ ਊਚ ਵਖਾਨੈ ਸੋ ਸਾਕਤ ਗੁਰ ਕਾ ਸਿੱਖਣਾ ਹੀ ਫਾਸ ਪਰਿਓ ਜਮ ਕੰਕਰ ਪਾਏ। ਗੁਰਮਤ ਸਿਧਾਂਤਾਂ ਵਿੱਚ ਇੱਕ ਦੀ ਪੂਜਾ ਹੈ, ਏਕੋ ਜਪ ਏਕੋ ਸਾਲਾ ਹੈ, ਏਕ ਸਿਮਰ ਏਕੋ ਮਨ ਆਏ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵਾਨ, ਏਕੋ ਏਕ ਏਕ ਹਰਾ ਪੂਰਨ ਪੂਰ ਹੈ ਪ੍ਰਭ, ਅਨਕ ਵਿਸਥਾਰ ਏਕ ਤੇ ਪਏ, ਏਕ ਰਾਤ ਪ੍ਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭਾਤਾ, ਗੁਰਪ੍ਰਸਾਦ ਨਾਨਕ ਇੱਕ ਜਾਤਾ, ਇੱਕ ਦੀ ਬਾਤ ਹੈ ਤੇ ਤੇਰੀ ਪੂਜਾ ਕਰਾਂ ਮਹਾਰਾਜ।
ਜੋ ਵਰ ਚਾਹੋ ਸੋ ਤੂੰ ਤੇ ਪਾਉ,
ਜੋ ਵੀ ਮੇਰੀ ਇੱਛਾ ਹੋਵੇ ਉਹ ਤੇਰੇ ਕੋਲੋਂ ਹੀ ਮੈਂ ਅਸੀਸ ਪ੍ਰਾਪਤ ਕਰਾਂ, ਵਰ ਲਵਾਂ, ਬਖਸ਼ਿਸ਼ ਤੁਹਾਡੇ ਕੋਲੋਂ ਲਵਾਂ ਮਹਾਰਾਜ।
ਸੇਵਕ ਸਿੱਖ ਹਮਾਰੇ ਤਾਰੀ ਹੈ,
ਇਹ ਮੇਰੇ ਤੇ ਕਿਰਪਾ ਕਰੋ, ਮੇਰੇ ਜਿਹੜੇ ਸੇਵਕ ਹਨ, ਮੇਰੇ ਜਿਹੜੇ ਸਿੱਖਿਆ ਲੈਣ ਵਾਲੇ ਹਨ ਗੁਰਮਤ ਦੇ, ਉਹ ਮਹਾਰਾਜ ਤੁਸੀਂ ਕਿਰਪਾ ਕਰਕੇ ਸੇਵਕ ਸਿੱਖ ਹਮਾਰੇ, ਹਮਾਰੇ ਕੀ ਸਾਡੇ ਤਾਰੀਆ ਹੈ, ਉਹਨਾਂ ਨੂੰ ਸੰਸਾਰ ਸਮੁੰਦਰ ਤੇ ਤਾਰ ਦਿਓ, ਇਹ ਬਖਸ਼ਿਸ਼ ਕਰੋ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਚਾਰ ਯੁਗ ਤਪੱਸਿਆ ਕੀਤੀ ਹੈ, ਚਲੋ ਸ਼ੰਕਾ ਕਰਨ ਵਾਲੇ ਲੋਕਾਂ ਦੀ ਤਾਂ ਆਪਣੀ ਇੱਕ ਵੱਖਰੀ ਦੁਨੀਆ ਹੈ, ਤੇ ਉਹਨਾਂ ਦੇ ਨਾਲ ਸਾਨੂੰ ਵਾਲੀ ਛੇੜਛਾੜ ਵੀ ਨਹੀਂ ਕਰਨੀ ਚਾਹੀਦੀ, ਉਹ ਆਪਣੀ ਦੁਨੀਆਂ ਚ ਰਹਿਣ ਤੇ ਆਨੰਦ ਮਾਣਨ, ਤੇ ਉਹਨਾਂ ਨੂੰ ਸ਼ੰਕਾ ਕਰਕੇ ਆਨੰਦ ਹੈ, ਸ਼ੰਕਾ ਕਰਕੇ ਲੈ ਲੈਣ, ਪਰ ਗੁਰਸਿੱਖਾਂ ਨੂੰ ਸ਼ੰਕਾ, ਸ਼ੰਕਾ ਮਨੋ ਮਿਟਾਇਕ ਹੈ, ਤੁਸੀਂ ਸ਼ੰਕਾ ਕਰਨੀ ਮਿਟਾ ਦੇਣੀ ਹੈ ਸ਼ੰਕਾ, ਤੇ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੇਵਕ ਸਿੱਖ ਹਮਾਰੇ ਤਾਰੀ ਹੈ, ਜਦੋਂ ਚਾਰ ਯੁਗ ਤਪੱਸਿਆ ਕੀਤੀ ਹੈ ਨਾ, ਹੁਣ ਸ਼ੰਕਾਵਾਦੀ ਕਹੇਗਾ ਜੀ ਗੁਰੂ ਨੂੰ ਲੋੜ ਕੀ ਪੈ ਗਈ ਸੀ ਤਪੱਸਿਆ ਕਰਨ ਦੀ, ਇਹ ਐਵੇਂ ਕਲਪਨਾ ਮਾਤਰ ਗੱਲਾਂ ਹਨ, ਇਹ ਗੱਲ ਬਿਲਕੁਲ ਦ੍ਰਿਸ਼ਟ ਹੈ, ਗੁਰੂ ਨੂੰ ਕੋਈ ਲੋੜ ਨਹੀਂ ਸੀ ਆਪਣੇ ਲਈ ਤਪੱਸਿਆ ਕਰਨ ਦੀ, ਔਰ ਉਹ ਸਰੂਪ ਦਾ ਦੇਖੋ ਕੀ ਹੈ। ਭਾਈ ਸੰਤੋਖ ਸਿੰਘ ਨੇ ਇਹ ਨਿਰਣਾ ਕਰ ਦਿੱਤਾ, ਮੁਨੀ ਵੇਸ ਇੱਕ ਸੰਤ ਦਾ, ਰਿਸ਼ੀ ਦਾ, ਮੁਨੀ ਦਾ ਲਿਬਾਸ ਧਾਰਨ ਕਰਕੇ, ਮੁਨੀ ਵੇਸ ਧਾਰ ਸ੍ਰੀ ਪ੍ਰਭ ਆਪ ਹੈ, ਗੱਲ ਮੁੱਕ ਗਈ ਕੌਣ ਸੀ ਉਹ, ਪਰਮੇਸ਼ਰ ਨੇ ਇੱਕ ਰਿਸ਼ੀ ਦਾ ਰੂਪ ਧਾਰਨ ਕਰਕੇ ਅਨਕ ਪ੍ਰਕਾਰ ਤਪਨ ਕੋ ਤਪ ਹੈ, ਅਨੇਕਾਂ ਪ੍ਰਕਾਰ ਦੀ ਤਪੱਸਿਆ ਕੀਤੀ, ਇਹ ਖੇਡ ਹੈ ਪਰਮਾਤਮਾ ਦੀ, ਤਪਸਵੀ ਦਾ ਰੂਪ ਬਣ ਗਿਆ ਆਪ, ਬੜੇ ਰੂਪ ਬਦਲਦਾ ਹੈ ਭਗਤਾਂ ਵਾਸਤੇ ਕੀ ਨਹੀਂ ਕਰਦਾ, ਨੌਕਰ ਦਾ ਰੂਪ ਧਾਰਨ ਕਰਕੇ ਆ ਗਿਆ ਸੀ ਤ੍ਰਿਲੋਚਨ ਦੇ ਕੋਲ, 13 ਮਹੀਨੇ ਨੌਕਰੀ ਕਰਦਾ ਰਿਹਾ ਬਿਨਾਂ ਪੈਸਿਆਂ ਤੋਂ, ਤੇ ਆਓ ਕਲੰਦਰ ਕੇਸਵਾ ਕਰ ਅਵਦਾਲੀ ਭੇਸਵਾ, ਉੱਥੇ ਵੀ ਰੂਪ ਬਦਲੇ, ਕੁੱਤੇ ਦਾ ਰੂਪ ਧਾਰਨ ਕਰਕੇ ਭਗਤੀ ਪ੍ਰੀਖਿਆ ਕਰਨ ਲਈ ਆ ਗਿਆ, ਰੋਟੀਆਂ ਚੁੱਕ ਕੇ ਲੈ ਗਿਆ, ਨਾਮ ਦੇ ਦਾਲ ਚੁੱਕੀ ਜਾਂਦਾ। ਬਲਿਹਾਰ ਜਾਈਏ ਸਾਡੀ ਵਿਆਖਿਆ ਕਰਨ। ਲੁਧਿਆਣੇ ਇੱਕ ਸੱਜਣ ਵਿਆਖਿਆ ਕਰੇ, ਕਹਿੰਦਾ ਨਾਮ ਦੇ ਕੋਈ ਪਾਗਲ ਥੋੜੀ ਸੀ, ਸ਼ਬਦ ਵੀ ਇਹ ਇਹਨਾਂ ਦੇ, ਕਹਿੰਦੇ ਨਾਮ ਦੇ ਕੋਈ ਪਾਗਲ ਥੋੜੀ ਸੀ ਵੀ ਕੁੱਤਾ ਰੋਟੀ ਚੱਕ ਕੇ ਲੈ ਗਿਆ ਤੇ ਦਾਲ ਮਗਰ ਲੈ ਕੇ ਤੁਰ ਗਿਆ ਉਹ। ਮੈਂ ਕਿਹਾ ਜੇ ਤੇਰੇ ਵਾਲੀ ਅਕਲ ਹੁੰਦੀ ਤਾਂ ਪਰਮਾਤਮਾ ਦੇ ਦਰਸ਼ਨ ਸੀ ਹੋਣੇ। ਦਾਲ ਲੈ ਕੇ ਮਗਰ ਜਾਂਦਾ, ਕਹਿੰਦਾ ਭਗਵਾਨ ਜੀ ਇਹ ਮੇਰੇ ਠਾਕਰ ਮੈਨੂੰ ਦਾਲ ਦੇ ਨਾਲ ਦਿੰਦੇ ਤੇ ਤੂੰ ਜੇ ਖਾਣ ਵਾਸਤੇ ਆ ਗਿਆ ਤੇ ਰੋਕੀ ਰੋਟੀ ਖਾਏਗਾ, ਦਾਲ ਵੀ ਲੈ ਲੈਣਾ। ਆਕਾਸ਼ਵਾਣੀ ਹੋਈ, ਨਾਮਦੇਵ ਤੂੰ ਮੈਨੂੰ ਕੁੱਤੇ ਵਿੱਚ ਵੀ ਵੇਖਦੇ? ਕਹਿਣ ਲੱਗੇ ਭਗਵਾਨ ਤੂੰ ਹੀ ਉਹ ਦੱਸ ਕਿ ਕੁੱਤੇ ਵਿੱਚ ਹੈ ਜਾਂ ਨਹੀਂ। ਕਹਿੰਦੇ ਹਾਂ, ਸਾਰੇ ਥਾਵਾਂ ਤੇ ਕੁੱਤੇ ਵਿੱਚ ਵੀ ਹੈ। ਕਹਿੰਦੇ ਫਿਰ ਮੈਂ ਤੇਰਾ ਰੂਪ ਹੀ ਦੇਖਿਆ। ਕਹਿੰਦੇ ਨੂੰ ਕੁੱਤਾ ਉਸੇ ਵੇਲੇ ਲੂਪ ਹੋ ਗਿਆ ਤੇ ਪਰਮਾਤਮਾ ਨੇ ਕਿਹਾ ਮੈਂ ਤੇਰਾ ਇਮਤਿਹਾਨ ਲੈਣ ਵਾਸਤੇ ਕੁੱਤਾ ਬਣ ਕੇ ਆਇਆ ਸੀ। ਸਵੀਕਾਰ ਕਰ ਲਈ। ਇਹ ਭਾਵਨਾ ਦੀ ਦੁਨੀਆ ਵੱਖਰੀ ਹੈ, ਇਸ ਕਰਕੇ ਭਾਵੋ ਹੀ ਵਿਦਤੇ ਦੇਵਾ, ਪਰਮਾਤਮਾ ਤਾਂ ਮਿਲਦੇ ਹੀ ਭਾਵਨਾ ਵਾਲਿਆਂ ਨੂੰ। ਭਾਵਨਾ ਵਿਹੀਨ ਕੈਸੇ ਪਾਗਾ ਜਗਦੀਸ਼ ਕੋ, ਰੱਬ ਨੂੰ ਨਹੀਂ ਪਾ ਸਕਦਾ ਜੇ ਭਾਵਨਾ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਤੇ ਭਾਵਨਾ ਗੁਰੂ ਨਾਨਕ ਵਾਲੀ ਹੈ ਤਾਂ ਫਲ ਗੁਰੂ ਨਾਨਕ ਵਾਲੇ ਲੈ ਲਿਓ, ਜੇ ਗੁਰੂ ਨਾਨਕ ਵਾਲੀ ਭਾਵਨਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵਾਲੀ ਤਾਂ ਗੁਰੂ ਗ੍ਰੰਥ ਸਾਹਿਬ ਤੇ ਫਲ ਨਹੀਂ ਮਿਲੇ। ਸੋ ਇਸ ਕਰਕੇ ਸਾਧ ਜੀ, ਗੁਰੂ ਸਾਹਿਬ ਨੇ ਚਾਰ ਯੁਗ ਤਪੱਸਿਆ ਕੀਤੀ, ਮੁਨੀ ਵੇਸ ਤਰ ਪ੍ਰਭ ਆਪੇ ਅਨਕ ਪ੍ਰਕਾਰ ਤਪਨ ਕੋ ਤਾਪੇ, ਹੇਮ ਕੁੰਡ ਪਰਬਤ ਵਿਸਥਾਰਾ ਝਰਨੇ ਚਰੈ ਅਨਕ ਪ੍ਰਕਾਰ। ਭਾਈ ਸੰਤੋਖ ਸਿੰਘ ਜਿੱਥੇ ਅਨੇਕਾਂ ਪ੍ਰਕਾਰ ਦੇ ਝਰਨੇ ਚਰ। ਚਾਰ ਯੁਗ ਦੀ ਤਪੱਸਿਆ ਤੋਂ ਬਾਅਦ ਹੁਕਮ ਹੁੰਦਾ ਕਿ ਗੁਰੂ ਸਾਹਿਬ ਜੀ ਸੰਸਾਰ ਵਿੱਚ ਆਉਂਦੇ ਹੈ। ਇੱਕ ਲੰਮੀ ਕਹਾਣੀ ਹੈ, ਉਹ ਇੱਥੇ ਬਾਹਲੀ ਛੇੜਨ ਦੀ ਲੋੜ ਨਹੀਂ, ਪਰ ਟੂਕ ਮਾਤਰ ਇੰਨੀ ਕੁ ਬਾਤ ਹੈ। ਗੁਰਸਿੱਖੋ ਜੀ, ਅੱਜ ਕਲਯੁਗ ਦੇ ਸਮੇਂ ਚ ਆਪਾਂ ਇਹ ਦਾਅਵਾ ਕਰੀਏ ਨਾ ਵੀ ਮੈਂ ਆਪਣੀ ਕਮਾਈ ਕਰਕੇ ਤਰਜੂੰਗਾ, ਭੁੱਲ ਜਾਓ। ਜਿੰਨੀ ਮਰਜ਼ੀ ਕਮਾਈ ਕਰੋ, ਲੁੱਟਣ ਵਾਲੇ ਨਾਲ ਦੀ ਨਾਲ ਲੁੱਟੀ ਜਾ ਰਹੇ ਨੇ। ਕਾਮ ਕਰੋ ਲੋ ਮੋਹੰਕਾਰ, ਮੁਸਨਹਾਰ ਪੰਚ ਬਟਵਾਰੇ। ਘਰ ਇੱਕ ਵਾਰੀ ਲੁੱਟਿਆ ਜਾਵੇ ਕਈ ਕਈ ਵਾਰੀ ਤਖਤਾਬ ਨਹੀਂ ਆਉਂਦਾ, ਇਹ ਤਾਂ ਪੰਜ ਲੱਗੇ ਹੋਏ ਨੇ ਹਰ ਵੇਲੇ, ਫਿਰ ਤਰਨਾ ਕੈਸੇ ਹੋਏਗਾ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਕਹਿੰਦੇ ਨੇ ਸੰਸਾਰ ਦੇ ਵਿੱਚ ਕੋਈ ਵੀ ਮਨੁੱਖ ਜਾਤੀ ਵਾਲਾ ਜਦੋਂ ਅੰਮ੍ਰਿਤ ਪਾਨ ਕਰੇਗਾ, ਜਿਸ ਵੇਲੇ ਪੰਜ ਘੁੱਟ ਅੰਮ੍ਰਿਤ ਦੇ ਪੀ ਲਏ, ਨੇਤਰਾਂ ਵਿੱਚ ਪੈ ਗਏ, ਸੀਸ ਵਿੱਚ ਪੈ ਗਏ, ਉਹਨੇ ਇੱਕ ਨਵੀਂ ਦੁਨੀਆ ਵਿੱਚ ਪ੍ਰਵੇਸ਼ ਹੋਣਾ ਕਰ ਲਿਆ, ਨਵਾਂ ਜਨਮ ਧਾਰਨ ਕਰ ਲਿਆ। ਸਤਿਗੁਰ ਕਹਿ ਜਨਮੈ ਗਵਨ ਮਿਟਾਇਆ, ਉਹਦਾ ਆਵਾਗਮਨ ਮਿਟੇਗਾ ਗੁਰੂ ਦੀ ਕਿਰਪਾ ਦੇ ਨਾਲ। ਮਹਾਰਾਜ ਕਹਿੰਦੇ ਪੁੱਤਰੋ, ਜੋ ਕੁਛ ਵੀ ਪਿਓ ਕਰਦਾ ਹੈ ਉਹ ਆਪਣੀ ਸੰਤਾਨ ਵਾਸਤੇ ਹੀ ਕਰਦਾ ਹੈ, ਮੈਨੂੰ ਤਾਂ ਤਪੱਸਿਆ ਦੀ ਲੋੜ ਕੋਈ ਨਹੀਂ ਸੀ, ਮੈਂ ਤਾਂ ਤਪੱਸਿਆ ਹੀ ਆਪਣੇ ਸਿੱਖ ਪੁੱਤਰਾਂ ਵਾਸਤੇ ਕੀਤੀ ਹੈ। ਜੇ ਕਹੀਏ ਵੀ ਇੰਨੇ ਲੋਕ ਅੰਮ੍ਰਿਤ ਛਕਦੇ ਹੈ, ਇਹ ਸਾਰਿਆਂ ਨੂੰ ਗੁਰੂ ਸਾਹਿਬ ਦੀ ਤਪੱਸਿਆ ਨਾਲ ਕਿਵੇਂ ਤਰਨਗੇ? ਜੇ ਸਾਰੇ ਬ੍ਰਹਿਮੰਡ ਦੇ ਲੋਕ, ਜਿੰਨੀ ਮਨੁੱਖ ਜਾਤੀ ਹੈ, ਸਾਰੇ ਅੰਮ੍ਰਿਤ ਛਕ ਲੈਣ, ਰਹਿੰਦੀ ਦੁਨੀਆ ਤੱਕ ਅੰਮ੍ਰਿਤਧਾਰੀ ਹੁੰਦੀ ਜਾਵੇ ਮਨੁੱਖ ਜਾਤੀ, ਗੁਰੂ ਗੋਬਿੰਦ ਸਿੰਘ ਦੀ ਤਪੱਸਿਆ ਤਾਂ ਵੀ ਮੁੱਕਣ ਵਾਲੀ ਨਹੀਂ ਹੈ। ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਦੇ ਕੇ ਮੈਂ ਅੱਗੇ ਸ਼ੁਰੂ ਕਰਦਾ। ਮਹਾਰਾਜਾ ਜਨਕ, ਉਹ ਤਾਂ ਪਰਮੇਸ਼ਰ ਸਰੂਪ ਨਹੀਂ ਸੀ, ਭਗਤ ਸੀ। ਭਗਤ ਵੱਡਾ ਰਾਜਾ ਜਨਕ ਹੈ, ਭਗਤ ਹੈ। ਤਪੱਸਿਆ ਪ੍ਰਵਾਨ ਹੋ ਗਈ, ਇੱਕ ਘੜੀ ਦੇ ਸਿਮਰਨ ਕਰਕੇ 18 ਪ੍ਰਕਾਰ ਦੇ ਨਾਰਕੀ ਜੀਵਾਂ ਦੀ ਕਲਿਆਣ ਕਰਨ ਦੀ ਬਾਤ ਭਾਈ ਗੁਰਦਾਸ ਵੀ ਕਹਿੰਦੇ ਹੈ, ਹੋਰ ਗ੍ਰੰਥਾਂ 'ਚ ਵੀ। ਕਿਵੇਂ ਹੋਈ? ਆਪਣੀ ਕਮਾਈ ਦੇ ਕਿਣਕਾ ਦੇ ਕੇ 18 ਪ੍ਰਕਾਰ ਦੇ ਨਰਕਾਂ ਵਿੱਚ ਪਏ ਜੀਵਾਂ ਨੂੰ ਬਿਰਲਾਪ ਕਰਦਿਆਂ ਨੂੰ ਧਾਰ ਦਿੱਤਾ। ਤੇ ਇੱਕ ਘੜੀ ਦਾ ਸਿਮਰਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲਈ ਇਹ ਜਾਇਦਾਦ ਤੁਹਾਡੀ ਜਿਹੜਾ ਵੀ ਅੰਮ੍ਰਿਤ ਛਕੂਗਾ ਇੱਕ ਬੱਚੇ ਨੂੰ ਮਾਂ ਬਾਪ ਦੇ ਘਰ ਪੈਦਾ ਹੋਏ ਨੂੰ ਹੋ ਗਏ 25 ਸਾਲ 25 ਸਾਲ ਦਾ ਗੱਭਰੂ ਜਵਾਨ ਹੋ ਗਿਆ ਉਹਨੂੰ 10 ਵਰੇ ਹੋ ਗਏ ਪਰਿਵਾਰ ਵਾਸਤੇ ਕਮਾਈ ਵੀ ਕਰ ਰਿਹਾ ਇੱਕ ਅੱਜ ਜੰਮਿਆ ਤੁਸੀਂ ਨਿਆਂ ਦੇ ਨੇਤਰਾਂ ਨਾਲ ਦੇਖੋ ਕਿ ਬਾਪ ਦੀ ਜਾਇਦਾਦ ਵਿੱਚ ਉਨਾ ਹੀ ਹੱਕ ਹੋ ਗਿਆ ਕਿ ਨਹੀਂ ਜਿਹੜਾ ਅੱਜ ਜੰਮਿਆ ਬਰਾਬਰ ਹਿੱਸਾ ਹੋਏਗਾ ਉਹਦਾ ਬਰਾਬਰ ਤੇ ਇਸ ਪ੍ਰਕਾਰ ਭਾਈ ਜਿਹੜੇ ਵੀ ਅੰਮ੍ਰਿਤਪਾਨ ਕਰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਪੱਸਿਆ ਦੇ ਹਿੱਸੇਦਾਰ ਬਣ ਕੇ ਉਹਨਾਂ ਨੂੰ ਧਰਮ ਰਾਜ ਵੇਖ ਨਹੀਂ ਸਕੇਗਾ ਇਸ ਤਰੀਕੇ ਨਾਲ ਮਹਾਰਾਜ ਸਾਹਿਬ ਜੀ ਕਹਿੰਦੇ ਆ ਮੇਰੀ ਤਪੱਸਿਆ ਦਾ ਕਿਣਕਾ ਦੇ ਕੇ ਮੇਰੇ ਨਿਰੰਕਾਰ ਆਪ ਕਿਰਪਾ ਕਰਕੇ ਮਹਾਰਾਜ ਉਹਨਾਂ ਨੂੰ ਤਾਰ ਦੇਣਾ ਕਰੋ ਸੇਵਕ ਸਿੱਖ ਹਮਾਰੀ ਤਾਰੀ ਹੈ ਇਉਂ ਤਾਰ ਦਿਓ ਮਹਾਰਾਜ
ਚੁਣ ਚੁਣ ਸਤਰ ਹਮਾਰੀ ਹੈ
ਚੁਣ ਚੁਣ ਕੇ ਕਾਮ ਕਰੋ ਲੋਭ ਅਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਚੁਣ ਚੁਣ ਕੇ ਮਾਰ ਦਿਓ ਮੇਰੇ ਹਿਰਦੇ ਦੇ ਵਿੱਚੋਂ ਅੰਦਰੂਨੀ ਤੇ ਬੈਰੂਨੀ ਦੋਨੇ ਆਪਣਾ ਹੱਥ ਦੇ ਕੇ ਮਹਾਰਾਜ ਮੈਨੂੰ ਉਵਾਰ ਦਿਓ ਤਾਰ ਦਿਓ ਕਿਰਪਾ ਕਰੋ ਇਹ ਸਿੱਖ ਮੁਖ ਦੁਆਰਾ ਵਚਨ ਕਿ ਸਿੱਖਾ ਇਉਂ ਬੇਨਤੀ ਕਰ ਪਰਮਾਤਮਾ ਨੂੰ ਇੱਥੇ ਫਿਰ ਉਸ ਤਰ੍ਹਾਂ ਹੀ ਸਿਹਾਰੀ ਨੂੰ ਬਿਹਾਰੀ ਦੇ ਰੂਪ ਕਰਕੇ ਬੋਲਣਾ ਹੈ
ਮਰਨ ਕਾਲ ਕਾ ਤਰਾਸ਼ਨ ਵਰੀਏ
ਇਹ ਮਰਨ ਦਾ ਜਿਹੜਾ ਡਰ ਹੈ ਕਾਲ ਦਾ ਇਹ ਨਿਵਾਰਨ ਕਰ ਦਿਓ ਗੁਰੂ ਸਾਹਿਬ ਨੂੰ ਤਾਂ ਕੋਈ ਡਰ ਨਹੀਂ ਉਹ ਤਾਂ ਅਕਾਲ ਪੁਰਖ ਦਾ ਸਰੂਪ ਸਾਨੂੰ ਸੰਥਿਆ ਦੇ ਰਹੇ ਇਹ ਸਿੱਖਾ ਐ ਬੇਨਤੀ ਕਰ ਇਹ ਮਹਾਰਾਜ ਕਿਰਪਾ ਕਰੋ ਤੇ ਜੰਮਣ ਮਰਨ ਕਾ ਵੱਡਾ ਵਿਛੋੜਾ ਬਹੁਤ ਵੱਡਾ ਸਾ ਸੰਜੀ ਦੁੱਖ ਹੈ ਦੌਦਰ ਨਗਰ ਦੀ ਸੰਗਤ ਹੈ ਤੁਹਾਡੇ ਵਿੱਚ ਸੰਤ ਈਸ਼ਰ ਸਿੰਘ ਜੀ ਹੋਏ ਦਰਖਤ ਬਹੁਤ ਉੱਚ ਕੋਟੀ ਦੇ ਵਿਦਵਾਨ ਨੇ ਸਮਾਂ ਆਇਆ ਮਹਾਂਪੁਰਖ 28ਵੀਂ ਕਥਾ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਤੇ ਉਹਨਾਂ ਨੂੰ ਪੁੱਛਿਆ ਮਹਾਂਪੁਰਖੋ ਅੰਤ ਵੇਲਾ ਕੋਈ ਬਚਨ ਸੁਣਾਓ ਕਿੰਨੀ ਕੁ ਤਕਲੀਫ ਹੈ ਕਿਉਂਕਿ ਇਸ ਵੇਲੇ ਸੰਸਾਰ ਤੋਂ ਜਾ ਰਹੇ ਤੇ ਮਹਾਂਪੁਰਖਾਂ ਨੇ ਕਿਹਾ ਕਹਿੰਦੇ ਭਾਈ ਜਿਸ ਤਰ੍ਹਾਂ ਹਜ਼ਾਰਾਂ ਵਿੱਚੋਂ ਇਕੱਠਾ ਡੰਗ ਮਾਰ ਦੇਵੇ ਆਤਮ ਪੁਰਾਣ ਵਿੱਚ ਲਿਖਿਆ ਵੀ 70,000 ਵਿੱਚੋਂ ਇਕੱਠਾ ਡੰਗ ਮਾਰ ਦੇਵੇ ਨਾ ਕਿਸੇ ਦੇ ਤੇ ਜਿੰਨੀ ਤਕਲੀਫ ਬਿੱਛੂ ਦੇ ਜ਼ਹਿਰ ਦੇ ਅੰਦਰ ਹੈ ਇੱਕ ਬਿੱਛੂ ਲੜਿਆ ਹੋਇਆ ਰਿਸ਼ੀਕੇਸ਼ ਸੰਨ 1971 ਅਗਸਤ ਦੇ ਮਹੀਨੇ ਇੱਕ ਨਿਰਮਲੇ ਸੰਤ ਦੇ ਬਿੱਛੂ ਲੜਿਆ ਮੇਰੇ ਸਾਹਮਣੇ ਦੀ ਗੱਲ ਵੀ ਵਾਹਿਗੁਰੂ ਕਿਰਪਾ ਕਰੇ ਅੱਜ ਵੀ ਮੇਰੇ ਸਾਹਮਣੇ ਉਹਦਾ ਨਾਖਿਆ ਵੀ ਕਿਵੇਂ ਤੜਫ ਰਿਹਾ ਸੀ ਉਸ ਉਹ ਕਹਿੰਦਾ ਮੇਰੀ ਲੱਤ ਵੱਢ ਦਿਓ ਮੈਨੂੰ ਤਕਲੀਫ ਨਹੀਂ ਹੋਊਗੀ ਕਹਿੰਦਾ ਜਿਸ ਤਰ੍ਹਾਂ ਕੋਲਿਆਂ ਦੇ ਵਿੱਚ ਲੱਤ ਦਿੱਤੀ ਹੁੰਦੀ ਹੈ ਐ ਮੇਰੀ ਇਸ ਵੇਲੇ ਇੰਨੀ ਜਲਨ ਹੋ ਰਹੀ ਹੈ ਬਿੱਛੂ ਦੀ ਜਲਨ ਏਡੀ ਵੱਡੀ ਇੱਕ ਬਿੱਛੂ ਲੜਿਆ ਦੇਖੇ ਦੂਸਰਾ ਪ੍ਰਮਾਣ ਹੈ ਕਿ ਕੰਡਿਆਲੀ ਝਾੜੀ ਮੁੜਮੇ ਕੰਡਿਆਂ ਵਾਲੀ ਤੇ ਮੂੰਹ ਤੇ ਪਾ ਕੇ ਮੈਦਾਨ ਰਾਹੀਂ ਉਹਨੂੰ ਖਿੱਚ ਕੇ ਜਿਵੇਂ ਆਂਦਰਾਂ ਲੂਹੀਆਂ ਜਾਂਦੀਆਂ ਹਨ ਜਿੰਦ ਨਵਾਣੀ ਕੱਢੀਏ ਹੱਡਾਂ ਕੋ ਕੜਕਾਏ ਐਂ ਫਿਰ ਸਾਸੀ ਅੰਤ ਵੇਲਾ ਬਹੁਤ ਔਖਾ ਹੈ ਤੇ ਅੰਤ ਵੇਲਾ ਸੁਖੀ ਕਿਨਾਂ ਦਾ ਹੈ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਵੇ ਤੇ ਇਸ ਪ੍ਰਕਾਰ ਦੱਸ ਰਹੇ ਨੇ ਤਕਲੀਫ ਜਿੰਨੀ ਮਰਜ਼ੀ ਹੋਵੇ ਸਹਿਲਾ ਮਰਨਾ ਇਹ ਹੈ ਵੀ ਉਹਨਾਂ ਜੰਮਣ ਮਰਨਾ ਹੈ ਨੀ ਮੁਕਤ ਹੋ ਗਏ ਸੋ ਇਸ ਪ੍ਰਕਾਰ ਮਹਾਰਾਜ ਕਿਰਪਾ ਕਰੋ ਕਿਹੜੀ ਪੰਕਤੀ ਹੈ ਆਪ ਹਾਥ ਦੀ ਮੁਝੇ ਉਵਰੀ ਹੈ ਮਰਨ ਕਾਲ ਕਾ ਤਰਾਸ ਨਵਰੀ ਹੈ ਮਹਾਰਾਜ ਇਹ ਡਰ ਦੂਰ ਕਰ ਦਿਓ ਮਰਨ
ਸਦਾ ਹਮਾਰੇ ਪਛਾ
ਤੁਸੀਂ ਹਮੇਸ਼ਾ ਮੇਰੇ ਪਕਸ਼ ਵਿੱਚ ਹੋ ਜਾਓ ਮਹਾਰਾਜ ਜਿਸ ਦੇ ਹੋਵੇ ਬਲ ਕਦੇ ਨਾ ਹਾਰਦਾ ਜਿਹਦੇ ਬਲ ਹੋ ਜਾਏ ਉਹਦੀ ਹਾਰ ਨਹੀਂ ਹੁੰਦੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ ਕਿਸੇ ਦੀ ਮਸ਼ੰਦਗੀ ਨਹੀਂ ਹੈ ਮਹਾਂਭਾਰਤ ਦੇ ਜੰਗ ਦੀ ਇੱਕ ਨਿੱਕੀ ਜੀ ਟੂਕ ਮੈਂ ਆਪ ਜੀ ਨੂੰ ਬੇਨਤੀ ਕਰਦਾ ਇਸ ਪੰਕਤੀ ਨੂੰ ਹੋਰ ਸਪਸ਼ਟ ਕਰਨ ਵਾਸਤੇ ਧਰਮ ਪੁੱਤਰ ਯੁਧਿਸ਼ਟਰ ਤੇ ਉਹ ਮਨ ਦੇ ਵਿੱਚ ਸੰਕਲਪ ਆਉਂਦਾ ਹੈ ਕਿ ਭਗਵਾਨ ਕ੍ਰਿਸ਼ਨ ਦੁਆਪਰ ਦੀ ਇੱਕ ਵੱਡੀ ਸ਼ਕਤੀ ਹੈ ਮਹਾਂਭਾਰਤ ਦਾ ਜੰਗ ਹੈ ਇਹਦੇ ਵਿੱਚ ਭਗਵਾਨ ਜੀ ਦੀ ਸ਼ਰਨ ਲਈ ਜਾਏ ਆਪਣੇ ਪਕਸ਼ ਵਿੱਚ ਕਰ ਲਿਆ ਜਾਏ ਇਹੀ ਗੱਲ ਦੁਰਯੋਧਨ ਸੋਚਦਾ ਦੁਰਯੋਧਨ ਨੂੰ ਭਾਵਨਾ ਤਾਂ ਹੈ ਨਹੀਂ, ਧਰਮ ਪੁੱਤਰ ਨੂੰ ਭਾਵਨਾ ਹੈ। ਦੁਰਯੋਧਨ ਇਹਦੇ ਨਾਲੋਂ ਵੀ ਪਹਿਲਾਂ ਚਲਾ ਗਿਆ। ਭਗਵਾਨ ਜੀ ਕਹਿੰਦੇ ਨੇ ਉਸ ਵੇਲੇ ਸੁੱਤੇ ਪਏ ਸਨ, ਸੌਣਾ ਤਾਂ ਕੀ ਹੈ ਪਰ ਉਹ ਖੇਡ ਹੈ। ਇਹ ਹੰਕਾਰੇ ਸੀ, ਜਾ ਕੇ ਸਰਾਣੇ ਵਾਲੇ ਪਾਸੇ ਖੜ ਗਏ, ਗਿਆ ਪਹਿਲਾਂ ਸੀ। ਧਰਮ ਪੁੱਤਰ ਯੁਧਿਸ਼ਠਿਰ ਗਿਆ, ਇਹ ਚਰਨ ਵਾਲੇ ਪਾਸੇ ਖੜਾ। ਹੁਣ ਸੁਭਾਵਿਕ ਬਾਤ ਹੈ ਵੀ ਜਦੋਂ ਕੋਈ ਨੀਂਦ ਤੋਂ ਬੰਦਾ ਜਾਗਦਾ, ਉਹਦੀ ਨਿਗਾਹ ਆਪਣੇ ਪੈਰਾਂ ਵਾਲੇ ਪਾਸੇ ਨੂੰ ਜਾਂਦੀ ਹੈ। ਭਗਵਾਨ ਜੀ ਦੀ ਨਿਗਾਹ ਗਈ ਜਿਹੜਾ ਪੈਰਾਂ ਤੇ ਖੜਾ ਸੀ, ਸਰਾਣੇ ਵਾਲੇ ਪਾਸੇ ਤਾਂ ਨਿਗਾਹ ਨਹੀਂ ਸੀ ਜਾਣੀ। ਕਹਿੰਦੇ ਆਓ ਧਰਮ ਪੁੱਤਰ ਯੁਧਿਸ਼ਠਿਰ ਕੈਸੇ ਆਏ। ਉਹ ਅਜੇ ਕੁਛ ਕਹਿਣੇ ਲੱਗਿਆ, ਦੁਰਯੋਧਨ ਕਹਿੰਦਾ ਜੀ ਪਹਿਲਾਂ ਮੇਰੀ ਸੁਣੋ, ਮੈਂ ਪਹਿਲਾਂ ਆਇਆ। ਕਹਿੰਦੇ ਅੱਛਾ ਤੂੰ ਵੀ ਆਇਆ ਹੋਇਆ। ਕਹਿਣ ਲੱਗੇ ਵੀ ਦੇਖ ਨਿਆਂ ਦੀ ਬਾਤ ਕਰ ਦੁਰਯੋਧਨ, ਵੀ ਮੈਂ ਗੱਲ ਪਹਿਲਾਂ ਧਰਮ ਪੁੱਤਰ ਦੀ ਸੁਣੂ। ਕਹਿੰਦਾ ਜੀ ਪਹਿਲਾਂ ਮੈਂ ਆਇਆ। ਕਹਿੰਦੇ ਮੇਰੀ ਦ੍ਰਿਸ਼ਟੀ ਪਹਿਲਾਂ ਇਹ ਆਇਆ, ਜਿਹੜਾ ਮੇਰੀ ਦ੍ਰਿਸ਼ਟੀ ਚ ਆਇਆ ਮੇਰੇ ਲਈ ਤਾਂ ਉਹ ਪਹਿਲਾਂ ਆਇਆ। ਧਰਮ ਪੁੱਤਰ ਯੁਧਿਸ਼ਠਿਰ ਬੋਲਿਆ, ਕਹਿੰਦੇ ਭਗਵਾਨ ਇੱਕ ਮੇਰੀ ਬੇਨਤੀ ਹੈ, ਭਾਵੇਂ ਚੰਗਾ ਮਾੜਾ ਮੇਰਾ ਅੰਧ ਹੈ, ਮੇਰਾ ਭਰਾ ਹੈ, ਜਦੋਂ ਕਿਤੇ ਭਰਾਵਾਂ ਚ ਵੰਡ ਕਰਨੀ ਪੈ ਜਾਏ ਤਾਂ ਛੋਟੇ ਭਰਾ ਨੂੰ ਆਫਰ ਦਿੱਤੀ ਜਾਂਦੀ ਵੀ ਪਹਿਲਾਂ ਮਾਰਾ ਇਹਦੀ ਉਛਲ ਹੈ, ਪਹਿਲਾਂ ਮੌਕਾ ਇਸੇ ਨੂੰ ਦੇ ਦਿਓ, ਮੇਰਾ ਛੋਟਾ ਭਰਾ। ਹਾਂ ਵੀ ਦੱਸ। ਕਹਿੰਦਾ ਜੀ ਬਸ ਸਿੱਧੀ ਪੱਧਰੀ ਗੱਲ ਹੈ, ਇਹਨਾਂ ਨਾਲ ਜੰਗ ਹੋਣਾ ਪਾਂਡਵਾਂ ਦੇ ਨਾਲ, ਤੇ ਤੁਸੀਂ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ। ਕਹਿਣ ਲੱਗੇ ਦੁਰਯੋਧਨ ਮੇਰੀ ਸ਼ਕਤੀ ਜਿਹੜੀ ਹੈ ਮੈਂ ਦੋ ਥਾਂ ਤੇ ਵੰਡ ਲਈ ਹੈ, ਮੇਰੇ ਲਈ ਤੁਸੀਂ ਸਾਰੇ ਇੱਕੋ ਜਿਹੇ ਹੋ, ਤੇ ਇਸ ਕਰਕੇ ਮੈਂ ਆਪਣੀ ਸ਼ਕਤੀ 1/2 ਹਿੱਸੇ ਤੇ ਵੰਡ ਦਿੱਤੀ ਹੈ। ਇੱਕ ਪਾਸੇ ਮੇਰੀ ਯਾਦਵਾਂ ਦੀ ਫੌਜ ਸ਼ਸਤਰਧਾਰੀ ਯੋਧ, ਇੱਕ ਪਾਸੇ ਮੈਂ ਇਕੱਲਾ ਖੜਾਂਗਾ, ਉਹ ਵੀ ਨਿਹੱਥਾ, ਮੈਂ ਸ਼ਸਤਰ ਕੋਈ ਨਹੀਂ ਚੁੱਕਣਾ। ਦੁਰਯੋਧਨ ਨੇ ਕਿਹਾ ਜਾ ਨਿਕੰਮਾ ਆਦਮੀ ਕੀ ਕਰਨਾ ਫਿਰ, ਚਾਹੇ ਭਗਵਾਨ ਹੀ ਹੋਵੇ ਜੀ, ਨਹੀਂ ਸ਼ਸਤਰੇ ਨਹੀਂ ਚੱਕਣਾ। ਉਹਨੇ ਕਿਹਾ ਜੀ ਮੈਨੂੰ ਫੌਜਾਂ ਦੇ ਦਿਓ। ਠੀਕ ਹੈ ਤਥਾਸਤੂ। ਹਾਂ ਬਈ ਧਰਮ ਪੁੱਤਰ। ਕਹਿੰਦੇ ਜੀ ਹੁਣ ਮੈਂ ਕੀ ਕਹਾਂ, ਜਿਹੜਾ ਕੁਛ ਬਚਿਆ ਉਹ ਮੇਰੀ ਝੋਲੀ ਪਾ ਦਿਓ। ਕਹਿੰਦੇ ਬੱਚਿਆਂ ਦਾ ਇਕੱਲਾ ਮੈਂ ਹਾਂ। ਕਹਿੰਦੇ ਜੀ ਮੈਂ ਜੇ ਮੌਕਾ ਮੈਨੂੰ ਪਹਿਲਾਂ ਤੁਸੀਂ ਦਿੰਦੇ ਮੈਂ ਤਾਂ ਵੀ ਤੁਹਾਡੀਆਂ ਫੌਜਾਂ ਨਹੀਂ ਸੀ ਮੰਗਣੀਆਂ, ਮੈਂ ਤੁਹਾਨੂੰ ਮੰਗਣਾ ਸੀ। ਕਹਿਣ ਲੱਗੇ ਧਰਮ ਪੁੱਤਰ ਫਿਰ ਯਾਦ ਰੱਖੀ, ਜਿੱਥੇ ਧਰਮ ਤੇ ਉੱਥੇ ਭਗਵਾਨ, ਜਿੱਥੇ ਭਗਵਾਨ ਉੱਥੇ ਜਿੱਤ। ਫੌਜਾਂ ਨਾਲ ਜਿੱਤ ਨਹੀਂ ਹੋਇਆ ਕਰਦੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੱਲੇ ਧਰਮ ਹੈ ਤੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਅੰਗ ਸੰਗ ਹੈ। 10 ਲੱਖ ਦੇ ਘੇਰੇ ਚੋਂ ਨਿਕਲ ਜਾਣਾ ਛੋਟੀ ਜੀ ਬਾਤ ਨਹੀਂ ਦੁਸ਼ਮਣਾਂ ਦੇ ਘੇਰੇ ਚੋਂ। ਚਮਕੌਰ ਸਾਹਿਬ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਔਰੰਗਜ਼ੇਬ ਗੁਰਸ਼ਨੇ ਕੇ ਕਾਰੇ ਕੁੰਡ ਚਿਹਲ ਨਰ, ਉਹ ਬੇਸ਼ਰਮ ਬੰਦੇ ਦਿੱਲੀ ਦੇ ਤਖ਼ਤ ਤੇ ਬਹਿਣ ਵਾਲੇ, ਅੱਖਾਂ ਤੇ ਪੱਟੀ ਬੰਨੀਆਂ ਤੇਰੇ, ਮੇਰੇ ਨਾਲ 40 ਬੰਦੇ ਸੀ, ਉਹ ਵੀ ਕਈ ਦਿਨਾਂ ਦੇ ਭੁੱਖੇ ਤੇ ਨੀਂਦਰੇ ਸਨ ਤੇ ਥੱਕੇ ਹੋਏ ਸਨ। ਕਿ 10 ਲੱਖ ਬਰੂ ਬਰਿਆਦ ਵੇ ਖਬਰ, ਤੇਰੀ 10 ਲੱਖ ਫੌਜ ਟੁੱਟ ਕੇ ਪੈ ਗਈ ਉਹਨਾਂ ਭੁੱਖਿਆਂ ਦੇ ਉੱਤੇ। ਮੈਂ ਤੈਨੂੰ ਦੱਸ ਦੇਣਾ ਚਾਹੁੰਦਾ, ਜਿਹਦੇ ਵੱਲ ਪਰਮਾਤਮਾ ਹੋ ਜਾਵੇ, ਖੁਦਾ ਮੇਰੇ ਵੱਲ ਸੀ ਤੇਰੇ ਵੱਲ ਨਹੀਂ, ਤੇਰੀਆਂ ਭੇਡਾਂ ਬੱਕਰੀਆਂ ਦੇ ਵਿੱਚ ਲਲਕਾਰ ਕੇ ਨਿਕਲਿਆ, ਮੈਨੂੰ ਕੋਈ ਰੋਕ ਨਹੀਂ ਸਕਿਆ। ਇਸ ਕਰਕੇ ਤਾਂ ਕਹਿੰਦੇ ਨੇ ਸਿੱਖਾ ਤੂੰ ਅਕਾਲ ਪੁਰਖ ਨੂੰ ਸਦਾ ਅੰਗ ਸੰਗੇ ਅਭੰਗ ਅੰਗ ਵਿਭੂਤੇ, ਉਹਨੂੰ ਸਦਾ ਹੀ ਅੰਗ ਸੰਗ ਜਾਣਨਾ ਹੈ।
ਸ੍ਰੀ ਅਸਤਜ ਜੋ ਕਰਿਓ ਹਰ ਰੱਛਾ,
ਅਸ ਨਾਮ ਕਿਰਪਾਨ ਦਾ, ਜਿਵੇਂ ਉਹ ਸ਼ਬਦ ਪੜ੍ਹਦੇ ਨੇ, ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰਤੀ ਸਹਿਬ ਸੁਰੋਈ ਸਹਿਤੀ ਜੈ ਹਮਾਰੇ ਪੀਰ। ਇਹ ਤੇਗ ਦਾ ਹੀ ਦੂਸਰਾ ਰੂਪ ਹੈ। ਇਹ ਪਰਮਾਤਮਾ ਦਾ ਸ਼ਾਸਤਰਾਂ ਦੇ ਵਿੱਚ ਲਿਖਿਆ ਜਿਹੜੀ ਧੁਜਾ ਹੈ ਨਾ ਉਸਦੇ, ਜਿਵੇਂ ਗੁਰਦੁਆਰੇ ਸਾਹਿਬ ਜੀ ਧਾਰੇ ਨੂੰ ਨਿਰਮਲ ਸੰਪਰਦਾ ਦੇ ਵਿੱਚ ਧਰਮ ਧੁਜਾ ਕਹਿੰਦੇ, ਜਿਹਨੂੰ ਆਪਾਂ ਨਿਸ਼ਾਨ ਸਾਹਿਬ ਕਹਿੰਦੇ, ਸ਼ੁੱਧ ਸ਼ਬਦ ਹੈ ਵੀ ਧਰਮ ਧੁਜਾ। ਧਰਮ ਦੀ ਨਿਸ਼ਾਨੀ ਗੁਰਦੁਆਰੇ ਸਾਹਿਬ ਦਾ ਇਹ ਚਿੰਨ੍ਹ ਕਿ ਇੱਥੇ ਗੁਰਦੁਆਰਾ ਹੈ, ਨਿਸ਼ਾਨ ਸਾਹਿਬ। ਜਿੱਥੇ ਨਿਸ਼ਾਨ ਨਹੀਂ ਗੁਰਦੁਆਰਾ ਨਹੀਂ, ਗੁਰਦੁਆਰਾ ਬਣੇਗਾ ਨਿਸ਼ਾਨ ਨਾਲ। ਇਹ ਸਿੱਖੀ ਇਹਦੇ ਵੀ 5 ਨਿਸ਼ਾਨ, ਜੇ 5 ਕਕਾਰਾਂ ਦੇ ਨਿਸ਼ਾਨ ਨਹੀਂ ਤਾਂ ਸਿੱਖ ਵੀ ਨਹੀਂ ਹੈ, ਨਿਸ਼ਾਨ ਦੇ ਨਾਲ ਸਿੱਖ ਹੈ। ਇਹ ਸੂਚਨਾ ਦਿੰਦਾ ਕਿ ਇੱਥੇ ਗੁਰਦੁਆਰਾ ਹੈ। ਤੇ ਪਰਮਾਤਮਾ ਨੇ ਆਪਣਾ ਜਿਹੜਾ ਚਿੰਨ ਰੱਖਿਆ ਧੁਜਾ ਅਕਾਲ ਪੁਰਖ ਨੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੋਲੀ ਹੈ ਗੱਲ ਕਿ ਉਸ ਦੀ ਧੁਜਾ, ਉਹਦਾ ਚਿੰਨ, ਉਹਦੀ ਨਿਸ਼ਾਨੀ ਉਹ ਕਿਰਪਾਨ ਦੀ ਹੈ। ਇਸ ਕਰਕੇ ਅਸ ਨਾ ਕਿਰਪਾਨ, ਅਸ ਕੀਤ, ਅਸ ਤੁਜ, ਤੇਰੀ ਧੁਜਾ ਕਿਰਪਾਨ ਦੀ ਤੁਸੀਂ ਮੇਰੀ ਰੱਖਿਆ ਕਰੋ ਮਹਾਰਾਜ। ਸ੍ਰੀ ਅਸ ਤੁਜ ਜੋ ਕਰੇ ਹੋ ਰੱਛਾ, ਮੇਰੀ ਰੱਛਾ ਕਰੋ। ਇਸ ਕਰਕੇ ਅਕਾਲ ਪੁਰਖ ਦੇ ਇਸ ਚਿੰਨ ਨੂੰ ਪੰਜਵਾਂ ਕਕਾਰ ਬਣਾ ਕੇ ਤੇ ਉਹਦਾ ਸਤਿਕਾਰ ਦੱਸਿਆ ਕਿ ਪੋਥੀਆਂ ਦੀ ਤਰ੍ਹਾਂ ਕਰਨਾ, ਔਰ ਕੜਾ ਪ੍ਰਸ਼ਾਦ ਦੇ ਵਿੱਚ ਜਿੱਡੇ ਮਰਜ਼ੀ ਵੱਡੇ ਵੱਡੇ ਸ਼ਸਤਰ ਹੋਣ ਤੇ ਕੇਵਲ ਕਿਰਪਾਨ ਭੇਟ ਕੀਤੀ ਜਾਏਗੀ। ਔਰ ਫਿਰ ਵੀ ਦੂਸਰੀ ਗੱਲ ਆਪ ਜੀ ਨੂੰ ਬੇਨਤੀ ਕਰਦੇ ਹਾਂ, ਕਿਰਪਾਨ ਭੇਟ ਦੇ ਨਾਂ ਤੇ ਤੁਹਾਨੂੰ ਇੱਕ ਗੁਰਦੁਆਰਾ ਮਿਲੇਗਾ, ਇਤਿਹਾਸਕ ਸਥਾਨ। ਜਦੋਂ ਮਾਛੀਵਾੜੇ ਸਾਹਿਬ ਤੋਂ ਜਾਓਗੇ ਨਾ, ਨਾਲ ਹੀ ਇੱਕ ਗੁਰਦੁਆਰਾ ਮਿਲੇਗਾ, ਉਹ ਗੁਰਦੁਆਰੇ ਦਾ ਨਾਮ ਹੈ ਸ੍ਰੀ ਕਿਰਪਾਨ ਭੇਟ ਗੁਰਦੁਆਰਾ, ਜਿੱਥੇ ਪ੍ਰਥਾ ਚੱਲੀ ਕਿ ਕਿਰਪਾਨ ਭੇਟ ਕਰਨੀ ਹੈ। ਸੋ ਇਸ ਕਰਕੇ ਸਾਧ ਸਿੰਘ ਜੀ, ਕਿਰਪਾਨ ਦੀ ਬੜੀ ਮਹੱਤਤਾ ਹੈ ਤੇ ਪਰਮੇਸ਼ਰ ਵਾਹਿਗੁਰੂ ਨੂੰ ਜਿੰਨੇ ਵੀ ਸੰਸਾਰ ਦੇ ਸ਼ਸਤਰ ਅਕਾਲ ਪੁਰਖ ਨੇ ਆਪਣੀ ਧੁਜਾ ਕਿਰਪਾਨ ਦੀ ਰੱਖੀ ਹੋਈ ਹੈ। ਖਾਲਸੇ ਦੇ ਗਾਤਰੇ ਕਿਰਪਾਨ ਅਕਾਲ ਪੁਰਖ ਦੀ ਧੁਜਾ ਹੈ। ਇਸ ਕਰਕੇ ਸਾਧ ਸਿੰਘ ਜੀ ਇੱਥੇ ਨਾਂ ਲੈ ਕੇ ਕਿਹਾ, ਮਹਾਰਾਜ ਤੁਸੀਂ ਮੇਰੀ ਰੱਛਾ ਕਰੋ ਜੀ।
ਰੱਖ ਲਿਓ ਰੱਖਣ ਹਾਰੇ,
ਮੇਰੀ ਰੱਖਿਆ ਕਰਨ ਵਾਲੇ ਤੁਸੀਂ ਮੇਰੀ ਰੱਖਿਆ ਕਰੋ, ਤੁਸੀਂ ਰੱਖਿਆ ਕਰਨ ਦੇ ਯੋਗ ਹੋ, ਹੋਰਾਂ ਦੀ ਰੱਖਿਆ ਕਰ ਦੋ, ਮੇਰੀ ਵੀ ਰੱਖਿਆ ਕਰੋ ਜੀ।
ਸਾਹਿਬ ਸੰਤ ਸਹਾਇ ਪਿਆਰੇ,
ਤੁਸੀਂ ਮਹਾਰਾਜ ਸੰਤਾਂ ਦੇ ਸਹਾਇਕ ਹੋ ਔਰ ਸੰਤਾਂ ਦੇ ਪਿਆਰੇ ਵੀ ਹੋ। ਤੁਸੀਂ ਸਹਾਇਤਾ ਹੀ ਸੰਤਾਂ ਦੀ ਤਾਂ ਕਰਦੇ ਹੋ, ਤੁਸੀਂ ਸੰਤਾਂ ਦੇ ਪਿਆਰੇ ਹੋ। ਸਾਹਿਬ ਮਾਲਕ ਤਾਂ ਸਾਰਿਆਂ ਦੇ ਹੋ ਪਰ ਸੰਤਾਂ ਦੇ ਵਿਸ਼ੇਸ਼ ਕਰਕੇ ਪਿਆਰੇ ਹੋ ਤੁਸੀਂ। ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਸੰਤ ਤੇਰੇ, ਸੰਤ ਤੇਰੇ ਦਾਸ, ਤੂੰ ਸੰਤਾਂ ਦਾ ਸਾਹਿਬ ਮਾਲਕ। ਇਸ ਕਰਕੇ ਸਾਧ ਸਿੰਘ ਜੀ, ਸਾਹਿਬ ਸੰਤ ਸਾਹਿਬ ਪੈਰੇ, ਹੇ ਮੇਰੇ ਵਾਹਿਗੁਰੂ ਤੂੰ ਸੰਤਾਂ ਦਾ ਪਿਆਰਾ ਹੈ ਤੇ ਸੰਤਾਂ ਦੀ ਰੱਖਿਆ ਕਰਨ ਵਾਲਾ ਹੈ, ਕਿਰਪਾ ਕਰ ਹਮੇਸ਼ਾ ਰੱਖਿਆ ਕਰੋ ਜੀ।
ਦੀਨ ਬੰਦ ਦੁਸ਼ਟਨ ਕੇ ਹੰਤਾ,
ਦੀਨ ਨਾਮ ਹੈ ਯਤੀਮ ਦਾ, ਗਰੀਬ ਦਾ, ਤੇ ਉਹਨਾਂ ਦਾ ਤਾਂ ਤੂੰ ਬੰਦ ਸੰਬੰਧੀ ਹੋਈ ਹੈ, ਜਿਹੜੇ ਦੁਸ਼ਟ ਪੁਰਸ਼ ਨੇ ਉਹਨਾਂ ਦੇ ਨਾਸ ਕਰਨ ਵਾਲਾ ਹੈ। ਹੰਤਾ ਹੱਤਿਆ ਕਰਨ ਵਾਲਿਆ ਉਹਨਾਂ ਦਾ ਨਾਸ ਕਰ ਦੇਣਾ। ਪ੍ਰਹਲਾਦ ਸੰਤ ਸੀ ਤੇ ਉਹ ਪਿਆਰਾ ਸੀ ਤੈਨੂੰ, ਤੇ ਦੁਸ਼ਟ ਹਰਨਾਕਸ਼ੀ ਨੌਹਾਂ ਨਾਲ ਹੀ ਪਾੜ ਦਿੱਤਾ, ਹਰਨਾਕਸ਼ ਨਖੀ ਵਿਦਾਰਿਆ। ਔਰ ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ, ਪ੍ਰਹਲਾਦ ਨੂੰ ਸੰਤ ਲਿਖਿਆ ਨਾ ਗੁਰਬਾਣੀ ਵਿੱਚ। ਕਈ ਵਾਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਚ ਉਲਝ ਜਾਂਦੇ ਹਾਂ, ਅਖੇ ਜੀ ਸੰਤ ਨਹੀਂ ਕਹਿਣਾ ਚਾਹੀਦਾ ਕਿਸੇ ਨੂੰ, ਬੜੀ ਤਕਲੀਫ ਹੁੰਦੀ ਹੈ ਕੁਝ ਇੱਕ ਵਰਗ ਨੂੰ ਕਿ ਸੰਤ ਨਾ ਕਿਹਾ ਜਾਏ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਖਾਲਸਾ ਸਾਜਦੇ ਹੈ ਤੇ ਉਦੋਂ ਸਿਪਾਹੀ ਸ਼ਬਦ ਪਿੱਛੇ ਰੱਖਦੇ ਨੇ, ਸੰਤ ਸ਼ਬਦ ਮੂਹਰੇ ਰੱਖਦੇ ਨੇ। ਮੇਰਾ ਖਾਲਸਾ ਸੰਤ ਸਿਪਾਹੀ ਹੈ, ਸਾਰੇ ਸੰਤ ਹੋ ਤੁਸੀਂ ਜਿੰਨੇ ਵੀ ਅੰਮ੍ਰਿਤਧਾਰੀ ਹੋ, ਪਰ ਜਿਹਦੀ ਵਰਦੀ ਪਾਈ ਹੁੰਦੀ ਹੈ, ਸਿਪਾਹੀ ਦੀ ਵਰਦੀ ਪਾਈ ਹੋਵੇ, ਤਨਖਾਹ ਵੀ ਉਨੀ ਲੈਂਦਾ ਹੋਵੇ ਜਿੰਨੀ ਵਰਦੀ ਵਾਲਾ ਲੈਂਦਾ, ਪਰ ਲੋਕਾਂ ਚ ਭੁਲੇਖਾ ਪੈ ਜਾਂਦਾ, ਉਹ ਕਹਿੰਦੇ ਨੇ ਸਾਡੇ ਵਰਗਾ ਹੀ ਬੰਦਾ ਹੁੰਦਾ, ਉਹ ਵੀ ਸਿਪਾਹੀ ਹੈ। ਜੇ ਸਿਪਾਹੀ ਦੀ ਵਰਦੀ ਪਾਈ ਹੋਵੇ ਤਾਂ ਕਹਿੰਦੇ ਵੀ ਹਾਂ ਇਹ ਪੁਲਿਸ ਵਾਲਾ, ਤਨਖਾਹ ਵੀ ਉਨੀ ਲੈਂਦਾ, ਲੋਕਾਂ ਚ ਚਰਚਾ ਨਹੀਂ ਆਉਂਦੀ। ਇਸੇ ਤਰ੍ਹਾਂ ਸਾਰੇ ਅੰਮ੍ਰਿਤਧਾਰੀ ਸਾਰੇ ਸੰਤ ਹੋ ਤੁਸੀਂ, ਪਰ ਜਿਹਦੇ ਥੋੜਾ ਜਿਹਾ ਪਹਿਰਾਵਾ ਹੁੰਦਾ ਤੇ ਉਹ ਪੁਲਿਸ ਵਾਲੀ ਵਰਦੀ ਕਰਕੇ ਕਿਹਾ ਜਾਂਦਾ। ਮਹਾਰਾਜ ਕਹਿੰਦੇ ਮੇਰਾ ਖਾਲਸਾ ਸੰਤ ਸਿਪਾਹੀ ਹੈ। ਜੇ ਹੁਣ ਇਹ ਸ਼ਬਦ ਕਹੀਏ ਵੀ ਕਹਿਣਾ ਨਹੀਂ ਚਾਹੀਦਾ, ਤਾਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਬਦ ਦਾ ਇੱਕ ਤਾਂ ਨਿਰਾਦਰ ਹੋਏਗਾ। ਉਹਨੇ ਕਿਹਾ ਸੰਤ ਜਮਾ ਸਿਪਾਹੀ, ਇਹ ਕੌਮ ਸੰਤ ਸਿਪਾਹੀਆਂ ਦੀ ਹੈ, ਔਰ ਹੁਣ ਤੱਕ ਸੁਣਦੇ ਆ ਰਹੇ ਹਾਂ, ਇਤਿਹਾਸ ਚ ਲਿਖਿਆ ਸਾਰੇ ਥਾਂ ਤੇ ਹੈ। ਫਿਰ ਜਦੋਂ ਕਹਾਂਗੇ ਵੀ ਚਲੋ ਜੀ ਇਹ ਸ਼ਬਦ ਬਦਲੋ, ਕੀ ਕਿਹਾ ਕਰੀਏ ਜੀ, ਅਸੀਂ ਜੀ ਭਾਈ ਸਿਪਾਹੀ ਹੁੰਦੇ ਹਾਂ। ਵਾਹ ਵੇ ਵਾਹ, ਕਿੱਧਰ ਨੂੰ ਗਏ ਫਿਰ ਗੱਲ ਇਹ, ਬਣੇ ਰਹੋ ਭਾਈ ਸਿਪਾਹੀ, ਬਦਨੇ ਘਟ ਗਿਆ। ਸੰਤ ਸਿਪਾਹੀ ਹੈ ਕੌਮ ਸਾਡੀ। ਇਸ ਕਰਕੇ ਸਤਿਗੁਰੂ ਜੀ, ਤੁਸੀਂ ਮਹਾਨ ਕਿਰਪਾ ਕਰਨ ਵਾਲੇ ਹੋ ਤੇ ਦੀਨ ਬੰਦ ਦੁਸ਼ਨ ਕੇ ਹੰਤਾ, ਦੀਨਾ ਗਰੀਬਾਂ ਦੀ ਰਕਸ਼ਾ ਕਰਨ ਵਾਲੇ ਹੋ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹੋ। ਇੱਕ ਵਿਦਵਾਨ ਨੇ ਕਲਪਨਾ ਕੀਤੀ ਪਰਮੇਸ਼ਵਰ ਦੇ ਦੁਆਰੇ ਦੀ, ਕਹਿੰਦੇ ਹਾਂ ਹੁਣ ਸ਼ੋਰ ਦੁਨੀ ਦਾ ਸੁਣ ਕੇ, ਦੁਨੀਆਂ ਦਾ ਡੰਡ ਰੌਲਾ ਸੁਣ ਕੇ ਨਾ, ਇੱਕ ਯੋਗੀ ਪਰਬਤ ਚੜਿਆ। ਦੁਨੀਆਂ ਦਾ ਡੰਡ ਰੌਲਾ ਸੁਣ ਕੇ ਕਹਿੰਦਾ ਕਿਆ ਝੰਜਟ ਹੈ ਸੰਸਾਰ ਦਾ, ਛੱਡੋ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ, ਕੀ ਲੈਣਾ ਸੰਸਾਰ ਤੋਂ। ਇੱਥੇ ਭਰਾ ਨੂੰ ਭਰਾ ਕਤਲ ਕਰ ਦਿੰਦਾ, ਪਿਓ ਪੁੱਤ ਦੀ ਝਗੜੀ ਥਾਂ ਥਾਂ ਤੇ, ਸੱਸ ਨੂੰਹ ਦਾ ਝਗੜਾ, ਪਤੀ ਪਤਨੀ ਦੇ ਝਗੜੇ, ਇਹ ਡੰਡ ਰੌਲਾ ਹੀ ਛੱਡ ਦਿਓ। ਹਾਂ ਹੁਣ ਸ਼ੋਰ ਦੁਨੀ ਦਾ ਸੁਣ ਕੇ ਇੱਕ ਯੋਗੀ ਪਰਬਤ ਚੜਿਆ, ਉੱਚੇ ਨੀਵੇਂ ਲੰਘ ਪਰਬਤ ਜਾ ਕੰਦਰਾ ਵਿੱਚ ਵੜਿਆ, ਇੱਕ ਪਹਾੜ ਦੀ ਗੋਠਾ ਵਿੱਚ ਜਾ ਵੜਿਆ। ਕਠਿਨ ਸਮਾਧੀ ਤਪ ਕਰ ਭਾਰੀ, ਜਦੋਂ ਉਚੇਰਾ ਚੜਿਆ, ਜਦੋਂ ਉਹਦੇ ਵਿੱਚ ਇਹ ਬਲ ਹੋ ਗਿਆ ਪਰਮਾਤਮਾ ਦੇ ਦੁਆਰੇ ਜਾਣ ਦਾ, ਤੇ ਪਰਮਾਤਮਾ ਦੇ ਦੌਰੇ ਤੇ ਜਾ ਪਹੁੰਚਿਆ, ਤੇ ਕੀ ਦੇਖਦਾ ਪਰਮਾਤਮਾ ਦੇ ਬੂਹੇ ਜਿਹੜੇ ਬੰਧਨ ਹਨ। ਜਦੋਂ ਉਚੇਰਾ ਚੜਿਆ, ਕਠਿਨ ਸਮਾਧੀ ਤਪ ਕਰ ਭਾਰੀ, ਜਦੋਂ ਉਚੇਰਾ ਚੜਿਆ, ਸਾਈਂ ਦੇ ਦਰ ਬੰਦ ਸੀ ਬੂਹੇ, ਉੱਪੇ ਲਿਖਿਆ ਸੀ, ਰੱਬ ਨੇ ਮੂਹਰੇ ਲਿਖ ਛੱਡਿਆ, ਲਿਖਿਆ ਸੀ ਮੁੜ ਜਾ ਤੂੰ, ਚਲਾ ਜਾ, ਮੇਰੇ ਕੰਮ ਦਾ ਨਹੀਂ ਹੈ ਤੂੰ, ਤੇਰੇ ਮੇਰੇ ਘਰ ਵਿੱਚ ਸੱਚਖੰਡ ਤੇਰੇ ਲਈ ਕੋਈ ਜਗ੍ਹਾ ਨਹੀਂ। ਉਹਨੇ ਕਿਹਾ ਵੀ ਇਹ ਤਾਂ ਬਹੁਤ ਔਖੀ ਬਾਤ ਹੈ, ਇੰਨੀ ਤਪੱਸਿਆ ਕਰਕੇ ਮਸਾਂ ਮਸਾਂ ਰੱਬ ਦਾ ਡਰ ਲੱਗਿਆ, ਮੈਂ ਤਾਂ ਸੋਚਿਆ ਸੀ ਤੂੰ ਜੇ ਆਪਦੀ ਜਾ ਤੋਂ ਹਟ ਕੇ ਨਾ ਹੀ ਕੋਈ, ਇਹ ਕਿਆ ਹੋ ਗਿਆ ਮੇਰੇ ਵਾਸਤੇ। ਉਹਨੇ ਦਰਵਾਜ਼ਾ ਖੜਾ ਦਿੱਤਾ, ਅੱਗੋਂ ਆਵਾਜ਼ ਆਈ, ਕੈਰ ਬੁਜਦਲ ਦੁਸ਼ਟ ਕਮੀਨੇ, ਨਾ ਬੂਹਾ ਖੜਕਾ ਤੂੰ, ਮੇਰਾ ਬੂਹਾ ਨਾ ਖੜਕਾ। ਸੰਤ ਰੋਣ ਲੱਗ ਗਿਆ, ਕਹਿਣ ਲੱਗੇ ਜੀ ਕਸੂਰ ਤਾਂ ਦੱਸ ਦਿਓ ਕੀ ਹੋ ਗਿਆ ਮੇਰੇ ਕੋਲੋਂ, ਐਡੇ ਕਠਿਨ ਸ਼ਬਦ ਰੱਬ ਨੇ ਕਹਿ ਦਿੱਤੇ, ਮਿੱਠ ਬੋਲੜਾ ਜੀ ਹਰ ਸੱਜਾ, ਸਾਰਿਆਂ ਨੂੰ ਮਿੱਠੇ ਬੋਲਣ ਵਾਲਾ, ਕੀ ਹੋਇਆ ਮੇਰੇ ਕੋਲ ਰੱਬਾ। ਅੱਗੋਂ ਰੱਬ ਬੋਲਿਆ, ਕਹਿੰਦਾ ਦੀਨਾਂ ਦਾ ਨਾ ਦਰਦ ਵੰਡਾਇਆ, ਦੀਨਾਂ ਦਾ ਦੁਖੀਆਂ ਦਾ ਜੋ ਸ਼ਬਦ ਰੱਖਿਆ, ਦੀਨਾਂ ਦਾ ਨਾ ਦਰਦ ਵੰਡਾਇਆ, ਦੀਨ ਬੰਦ ਚਾਹੇ ਮਿਲਣਾ, ਮੈਂ ਦੀਨ ਬੰਦ ਹਾਂ, ਯਾਨੀ ਉਹਨਾਂ ਦੁਖੀਆਂ ਦਾ ਸੰਬੰਧੀ ਹੈ ਮੈਂ, ਮੈਂ ਉਹਨਾਂ ਦਾ ਰਿਸ਼ਤੇਦਾਰ ਹਾਂ ਜਿਨ੍ਹਾਂ ਦਾ ਦਰਦ ਨਹੀਂ ਕਦੇ ਵੰਡਾਇਆ, ਤੇ ਮੈਨੂੰ ਮਿਲਣ ਆ ਗਿਆ, ਮੈਂ ਤੈਨੂੰ ਕਿਵੇਂ ਮਿਲਣਾਗਾ। ਦੀਨਾਦਾਰ ਦਾ ਦਰਦ ਵੰਡਾਇਆ, ਦੀਨ ਬੰਦ ਚਾਹੇ ਮਿਲਣਾ, ਜਾ ਦੁਖੀਆਂ ਦੇ ਵਿਹੜੇ, ਜੇ ਮੈਨੂੰ ਮਿਲਣਾ ਚਾਹੁੰਦਾ ਹੈ ਪਹਿਲਾਂ ਸੰਸਾਰ ਵਿੱਚ ਜਾ, ਕਿਸੇ ਦੁਖੀ ਦਾ ਦੁੱਖ ਵੰਡਾ, ਮੁਰ ਬੇੜੇ ਔਰ ਬਲ ਆ, ਤੂੰ ਜਦੋਂ ਆਏਗਾ ਮੇਰੇ ਬੂਹੇ ਖੁੱਲੇ ਮਿਲਣਗੇ ਤੈਨੂੰ। ਇਸ ਕਰਕੇ ਇਹਦਾ ਨਾਮ ਦੀਨ ਬੰਦ ਹੈ, ਦੀਨਾਂ ਦਾ ਸੰਬੰਧੀ ਹੈ। ਦੀਨ ਦਰਦ ਦੁੱਖ ਭੰਜਨਾ, ਕਟਕਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਧ। ਹਾਂਜੀ ਚਲੋ,
ਪੂਰੇ ਚਤੁਰਦਸ਼ ਕੰਤਾ,
ਤੁਸੀਂ ਮਹਾਰਾਜ ਸਾਰੀਆਂ ਪੁਰੀਆਂ ਦੇ ਕੰਤਾ ਮਾਲਕ ਹੋ, ਤੇ ਇਸ ਪ੍ਰਕਾਰ ਤੁਸੀਂ ਮਹਾਰਾਜ ਚਾਰੇ ਪੁਰੀਆਂ, ਤਿੰਨ ਤਾਂ ਹੈਗੀਆਂ ਇਹ, ਚੌਥੀ ਕਮੇਰ ਵਾਲੀ ਨੂੰ ਵੀ ਗਿਣਦੇ ਆ, ਮਾਤ ਲੋਕ, ਪਤਾਲ ਲੋਕ, ਸਵਰਗ ਲੋਕ ਇਤਿਆਦਿਕ ਸਾਰਿਆਂ ਦੇ ਮਹਾਰਾਜ ਤੁਸੀਂ ਕੰਤ ਹੋ, ਮਾਲਕ ਹੋ ਜੀ।
ਕਾਲ ਪਾਏ ਬ੍ਰਹਮਾ ਬਪ ਧਰਾ,
ਮਹਾਰਾਜ ਕਹਿੰਦੇ ਹੀ ਮੇਰੇ ਅਕਾਲ ਪੁਰਖ ਨੂੰ ਸਾਰਿਆਂ ਦਾ ਕਾਲ ਕਰਨ ਕਰਕੇ ਕਾਲ ਰੂਪ ਦੇ ਅੰਦਰ ਵੀ ਚਿੰਤਨ ਕੀਤਾ, ਅਕਾਲ ਰੂਪ ਦੇ ਅੰਦਰ ਵੀ ਚਿੰਤਨ ਕੀਤਾ, ਤੇ ਸਮਾਂ ਪਾ ਕੇ ਹੇ ਅਕਾਲ ਪੁਰਖ ਤੇਰੀ ਸ਼ਕਤੀ ਨੂੰ ਪਾ ਕੇ ਬ੍ਰਹਮਾ ਨੇ ਸੰਸਾਰ ਦੇ ਵਿੱਚ ਸਰੀਰ ਧਾਰਨ ਕੀਤਾ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ। ਇਹ ਤਿੰਨਾਂ ਦੇਵਤਿਆਂ ਦੀ ਗੱਲ ਕਰਨਗੇ। ਮਾਈ ਮਾਇਆ ਪ੍ਰਸੂਤ ਜਮਾਇਆ, ਤੇ ਇਸ ਪ੍ਰਕਾਰ ਤੂੰ ਕਾਲ ਪਾਏ ਬ੍ਰਹਮਾ ਬਪ ਤਰਾ ਬਪ ਨਾਮ ਸਰੂਪ ਦੈ ਸਰੀਰ ਧਾਰਨ ਕੀਤਾ ਹੈ।
ਕਾਲ ਪਾਏ ਸ਼ਿਵ ਜੂ ਅਵਤਾਰਾ,
ਔਰ ਅਕਾਲ ਪੁਰਖ ਤੇਰੇ ਹੁਕਮ ਦੇ ਵਿੱਚ ਹੀ ਸ਼ਿਵ ਜੀ ਨੇ ਅਵਤਰਨ ਕੀਤਾ, ਜੰਮਣਾ ਕੀਤਾ, ਪੈਦਾ ਹੋਣਾ ਕੀਤਾ ਹੈ।
ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ,
ਕਿਉਂਕਿ ਅਵਤਾਰ ਦਾ ਅਰਥ ਹੀ ਆਉਣਾ ਹੈ। ਅਵਤਰ ਆਏ ਕਹਾਂ ਤੁਮ ਕੀਨਾ, ਮਨੁੱਖਾ ਸਰੀਰ ਮਨੁੱਖਾ ਅਵਤਾਰ ਦੁਲਭ ਲਿਖਿਆ ਰਵਿਦਾਸ ਜੀ ਨੇ ਮਨੁੱਖ ਜਾਮੇ ਨੂੰ ਅਵਤਾਰ ਕਿਹਾ ਅਵਤਾਰ ਆਉਣਾ ਪੈਦਾ ਹੋਣਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਹੇ ਪਰਮਾਤਮਾ ਹੇ ਮੇਰੇ ਅਕਾਲ ਪੁਰਖ ਵਿਸ਼ਨੂੰ ਜੀ ਦਾ ਵੀ ਤੇਰੀ ਸੱਤਾ ਤੋਂ ਬਿਨਾਂ ਪੈਦਾ ਹੋਣਾ ਨਹੀਂ ਹੋਇਆ ਜਿਹੜੇ ਵੀਰ ਕਹਿੰਦੇ ਆ ਨਾ ਵੀ ਦਸਮ ਗ੍ਰੰਥ ਵਿੱਚ ਬਾਹਮਣ ਬਾਦ ਹੈ ਬਾਹਮਣ ਬਾਦ ਵਿੱਚ ਤਾਂ ਪੱਥਰ ਵੀ ਪੂਜੇ ਜਾਂਦੇ ਨੇ ਇੱਥੇ ਦੇਵਤਿਆਂ ਦਾ ਵੀ ਖੰਡਨ ਹੈ ਬਾਹਮਣ ਬਾਦ ਕਿਸ ਤਰ੍ਹਾਂ ਹੋਇਆ ਹਿੰਦੂ ਮਤ ਵਾਲੇ ਜਿਹਨਾਂ ਨੂੰ ਰੱਬ ਸਮਝ ਕੇ ਪੂਜਾ ਕਰਦੇ ਹੈ ਤੇ ਇੱਥੇ ਤਾਂ ਉਹਨਾਂ ਦਾ ਖੰਡਨ ਕੀਤਾ ਹੋਇਆ ਥਾਂ ਥਾਂ ਤੇ ਖੰਡਨ ਹੈ ਹਾਂ ਜਿੱਥੇ ਉਹਨਾਂ ਦੇ ਚੰਗੇ ਗੁਣ ਉਹਨਾਂ ਦੀ ਸ਼ੋਭਾ ਵੀ ਕੀਤੀ ਹੈ ਇਹ ਤਾਂ ਨਿਆਂ ਦੀ ਬਾਤ ਹੈ ਜੇ ਕੋਈ ਚੰਗਾ ਕੰਮ ਕਰੇ ਭਾਵੇਂ ਦੁਸ਼ਮਣ ਕਰੇ ਉਹਦੀ ਵੀ ਸ਼ਲਾਘਾ ਹੈ ਦੇਵਤਿਆਂ ਨੇ ਚੰਗੇ ਕੰਮ ਕੀਤੇ ਜੇ ਦੈਤਾਂ ਨੇ ਚੰਗਾ ਕੰਮ ਕੀਤਾ ਮਹਾਰਾਣੀ ਤਾਂ ਉਹਨਾਂ ਦੀ ਸ਼ਲਾਘਾ ਵੀ ਕਰ ਦਿੱਤੀ ਦੈਤਾਂ ਦੀ ਸੂਰਮਿਆਂ ਦੀ ਸ਼ਲਾਘਾ ਕੀਤੀ ਉੱਥੇ ਸੈਮੀਨਾਰ ਹੋਇਆ ਬਹੁਤ ਵੱਡਾ ਅੰਮ੍ਰਿਤਸਰ ਸਾਹਿਬ ਉਸ ਸੈਮੀਨਾਰ ਦੇ ਵਿੱਚ ਸਾਰੇ ਵਿਦਵਾਨ ਬੜੇ ਬੜੇ ਯੂਨੀਵਰਸਿਟੀਆਂ ਦੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿਦਵਾਨ ਪਹੁੰਚੇ ਹੋਏ ਸਨ ਤੇ ਦਾਸ ਨੂੰ ਵੀ ਹੁਕਮ ਸੀ ਪਹੁੰਚਣ ਦਾ ਤੇ ਬਾਅਦ ਦੇ ਵਿੱਚ ਹੁਕਮ ਹੋਇਆ ਕਹਿੰਦੇ ਜੀ ਪ੍ਰੈਸ ਕਾਨਫਰੰਸ ਜਿਹੜੀ ਕਰਨੀ ਹੈ ਉਹਦੇ ਚ ਦੋ ਵਿਦਵਾਨ ਬੈਠਣਗੇ ਤੇ ਉਹਨਾਂ ਵਿਦਵਾਨਾਂ ਦੇ ਨਾਲ ਮੈਨੂੰ ਹੁਕਮ ਕਰ ਦਿੱਤਾ ਵੀ ਤੁਸੀਂ ਵੀ ਨਾਲ ਬੈਠੋ ਹੁਣ ਮੀਡੀਆ ਵਾਲੇ ਨੇ ਉਹਨਾਂ ਨੇ ਆਪਣੇ ਢੰਗ ਦੇ ਨਾਲ ਸਵਾਲ ਕੀਤੇ ਉਹਨਾਂ ਵਿਦਵਾਨਾਂ ਨੇ ਆਪਣੇ ਢੰਗ ਨਾਲ ਉੱਤਰ ਦਿੱਤੇ ਮੈਨੂੰ ਕਹਿੰਦੇ ਬਾਬਾ ਜੀ ਤੁਸੀਂ ਦੱਸੋ ਵੀ ਜਿਹੜੇ ਤ੍ਰਿਆ ਚਰਿੱਤਰ ਹੈ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਮੈਂ ਕਿਹਾ ਜੀ ਮੇਰਾ ਉਹੀ ਖਿਆਲ ਹੈ ਜਿਹੜਾ ਖਿਆਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਨੂੰ ਦਿੱਤਾ ਕਹਿੰਦਾ ਜੀ ਮਤਲਬ ਮੈਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਿੰਨ ਪ੍ਰਕਾਰ ਦੀਆਂ ਔਰਤਾਂ ਲਿਖੀਆਂ ਹੋਈਆਂ ਮੀਡੀਆ ਵਾਲੇ ਨੇ ਬੜੇ ਧਿਆਨ ਨਾਲ ਨੋਟ ਕੀਤੀਆਂ ਗੱਲਾਂ ਤਿੰਨ ਪ੍ਰਕਾਰ ਦੀਆਂ ਔਰਤਾਂ ਕਹਿੰਦੇ ਜੀ ਦੱਸੋ ਮੈਂ ਕਿਹਾ ਇੱਕ ਲਿਖੀ ਗੁਣਵੰਤੀ ਰੱਜ ਕੇ ਮਹਿਮਾ ਕੀਤੀ ਉਸ ਦੀ ਇੱਕ ਲਿਖੀ ਸੁਚੱਜੀ ਮਹਿਮਾ ਕੀਤੀ ਇੱਕ ਲਿਖੀ ਕੁਚੱਜੀ ਇਹ ਹੈਗੀਆਂ ਕਹਿੰਦੇ ਜੀ ਠੀਕ ਹੈ ਮੈਂ ਕਿਹਾ ਇੱਧਰ ਦਸਮ ਗ੍ਰੰਥ ਦੇ ਵਿੱਚ ਸਾਰੇ ਤ੍ਰਿਆ ਚਰਿੱਤਰ ਤਿੰਨੇ ਔਰਤਾਂ ਦੇ ਪ੍ਰਸੰਗ ਨੇ ਪਤੀਵਾਰਤਾ ਔਰਤ ਰੱਜ ਕੇ ਉਪਮਾ ਕੀਤੀ ਗਈ ਹੈ ਉਹਨਾਂ ਦੀ ਜਿਹਨੇ ਆਪਣੀ ਰਕਸ਼ਾ ਵੀ ਕੀਤੀ ਤਲਵਾਰ ਨਾਲ ਤੇ ਦੂਜਿਆਂ ਦੀ ਰਕਸ਼ਾ ਵੀ ਕੀਤੀ ਤੇ ਇਹਦੇ ਚ ਜਿਹੜਾ ਕੁਚੱਜੀ ਦੇ ਥਾਂ ਤੇ ਬੇਸਵਾਵਾਂ ਵਰਗਾ ਜੀਵਨ ਵਾਲੀਆਂ ਸੰਸਾਰ ਚ ਗੰਧ ਖਿਲਾਉਣ ਵਾਲੀਆਂ ਉਹਨਾਂ ਤੇ ਸੁਚੇਤ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਨੇ ਤੇ ਉਹਨਾਂ ਦੇ ਪ੍ਰਸੰਗ ਵਰਣਨ ਕੀਤੇ ਉਹ ਕਹਿੰਦੇ ਜੀ ਅਸੀਂ ਪਹਿਲੀ ਵਾਰ ਇਹ ਗੱਲ ਸੁਣ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਤਿੰਨ ਪ੍ਰਕਾਰ ਦੀਆਂ ਔਰਤਾਂ ਤੇ ਦਸਮ ਗ੍ਰੰਥ ਵੀ ਜੀ ਤਿੰਨ ਪ੍ਰਕਾਰ ਦੀਆਂ ਔਰਤਾਂ ਵਿੱਚ ਝਗੜਾ ਕਿਸ ਗੱਲ ਦਾ ਰਹਿ ਗਿਆ ਵੀਰੋ ਝਗੜਾ ਤਾਂ ਕਿਸੇ ਗੱਲ ਦਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਚ ਜਿਹੜੀ ਗੱਲ ਬਿਲਕੁਲ ਬੀਜ ਰੂਪ ਹੈ ਉੱਥੇ ਵਿਸਥਾਰ ਨਾਲ ਹੈ ਉੱਥੇ ਪੂਰੇ ਵਿਸਥਾਰ ਨਾਲ ਹੈ ਤੇ ਇੱਥੇ ਇੰਦਰ ਦੀ ਗੱਲ ਕੀਤੀ ਗਈ ਹੈ ਤੇ ਇੰਦਰ ਦੇ ਸਹਿਜ ਭਗਾਂ ਦੀ ਗੱਲ ਕੀਤੀ ਗਈ ਹੈ ਸੰਖੇਪ ਨਾਲ ਕਿ ਇੰਦਰ ਰੋ ਰਿਹਾ ਹੈ ਜਿਸ ਵੇਲੇ ਉਹਦੇ ਕੋਲੇ ਮਹਾਂਪਾਪ ਹੋ ਚੁੱਕਾ ਹੈ ਤੇ ਮਹਾਰਾਜ ਸਾਹਿਬ ਜੀ ਨੇ ਇਹਦਾ ਪੂਰਾ ਪ੍ਰਸੰਗ ਲਿਖ ਦਿੱਤਾ ਵੀ ਕੌਣ ਸੀ ਕੀ ਪ੍ਰੀਚਾ ਦਿੱਤਾ ਹੈ ਪੂਰਾ ਸੋ ਇਸ ਕਰਕੇ ਸਾਧ ਸਿੰਘ ਜੀ ਗੁਰੂ ਕਿਰਪਾ ਕਰੇ ਤੇ ਜਿਹੜਾ ਵਿਸ਼ਨੂੰ ਇਹ ਸਤੋ ਮੇਰੀ ਦੇਵਤਾ ਹੈ ਸ਼ਿਵਜੀ ਤਮੋ ਗੁਣ ਦੇਵਤਾ ਹੈ ਵਰਮਾ ਰਜੋ ਗੁਣ ਦੇਵਤਾ ਹੈ ਇਹ ਤਿੰਨਾਂ ਗੁਣਾਂ ਦੇ ਆਧਾਰ ਤੇ ਇਹਨਾਂ ਤੇ ਛੋਟੇ ਵੱਡੇ ਹੋਣਾ ਇਹ ਗੁਣਾਂ ਦੇ ਆਧਾਰ ਤੇ ਹੈ ਪਰ ਪੈਦਾ ਤਾਂ ਇਹੀ ਕੀਤੇ ਹਨ ਵਾਹਿਗੁਰੂ
ਸਕਲ ਕਾਲ ਕਾ ਕੀਆ ਤਮਾਸ਼ਾ
ਇਹ ਸਾਰਾ ਅਕਾਲ ਪੁਰਖ ਜੀ ਤੁਸੀਂ ਸੰਸਾਰ ਜਿਹੜਾ ਇੱਕ ਤਮਾਸ਼ਾ ਰਚਿਆ ਹੈ ਤੁਹਾਡਾ ਖੇਲ ਖੇਲ ਤੂੰ ਖੇਲ ਖੇਲ ਕੇ ਨਾ ਅਖੇਲ ਖੇਲਣ ਅੰਤ ਕੋ ਫਿਰ ਏਕ ਹੋ ਜਾਂਦਾ ਹੈ ਇਹ ਤੇਰਾ ਖੇਡ ਹੈ ਸਾਰਾ ਸੰਸਾਰ
ਗਵਨ ਕਾ ਜੋਗੀ ਸਿਵ ਕਿਹੋ
ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ ਜਵਨ ਕਾਲ ਉਸ ਕਾਲ ਨੇ ਜੋਗੀ ਸ਼ਿਵ ਕੀ ਉਹ ਸ਼ਿਵ ਜੀ ਨੂੰ ਇੱਕ ਯੋਗੀ ਰੂਪ ਬਣਾ ਦਿੱਤਾ ਹੈ ਉਸੇ ਵਾਹਿਗੁਰੂ ਨੇ
ਵੇਦ ਰਾਜ ਬ੍ਰਹਮਾ ਜੋਤਿਆ
ਬ੍ਰਹਮਾ ਨੂੰ ਵੇਦਾਂ ਦਾ ਗਿਆਨ ਦੇ ਕੇ ਵੇਦਾਂ ਦਾ ਰਾਜਾ ਬਣਾ ਦਿੱਤਾ ਉਹਦਾ ਗਿਆਨ ਦੇ ਦਿੱਤਾ ਹੈ
ਜਵਨ ਕਾਲ ਸਭ ਲੋਕ ਸਵਾਰਾ
ਉਸੇ ਅਕਾਲ ਪੁਰਖ ਨੇ ਸਾਰੇ ਲੋਕਾਂ ਨੂੰ ਪੈਦਾ ਕੀਤਾ ਜੀ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਪੈਦਾ ਕੀਤਾ ਸਾਰੇ ਸੰਸਾਰ ਨੂੰ ਉਸੇ ਨੇ ਪੈਦਾ ਕੀਤਾ ਹੈ
ਨਮਸਕਾਰ ਹੈ ਤਾਹੇ ਹਮਾਰਾ
ਉਹਨੂੰ ਮੈਂ ਨਮਸਕਾਰ ਕਰਦਾ ਮੈਂ ਉਹਨੂੰ ਮੱਥਾ ਟੇਕਦਾ ਹਾਂ ਮੈਂ ਕੋਈ ਦੇਵੀ ਦੇਵਤਿਆਂ ਨੂੰ ਮੱਥਾ ਨਹੀਂ ਟੇਕਦਾ
ਜਵਨ ਕਾਲ ਸਭ ਜਗਤ ਬਣਾਇਓ
ਜਿਸ ਕਾਲ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ
ਦੇਵ ਦੈਤ ਜੱਛਣ ਉਪਜਾਇਓ
ਦੇਵਤੇ ਪੈਦਾ ਕੀਤੇ ਦੈਤ ਪੈਦਾ ਕੀਤੇ ਜਕਸ਼ ਪੈਦਾ ਕੀਤੇ ਉਪਜਾਇਓ ਪੈਦਾ ਕੀਤੇ ਹਨ
ਆਦਿ ਅੰਤ ਇੱਕ ਅਵਤਾਰ
ਸੰਸਾਰ ਦੇ ਆਦਿ ਕਾਲ ਦੇ ਵਿੱਚ ਵੀ ਸੰਸਾਰ ਦੇ ਨਾਸ਼ ਕਾਲ ਦੇ ਵਿੱਚ ਵੀ ਅੰਤ ਕਾਲ ਦੇ ਵਿੱਚ ਵੀ ਦੋਨਾਂ ਦੇ ਚ ਇੱਕੋ ਹੀ ਪਰਮੇਸ਼ਰ ਵਾਹਿਗੁਰੂ ਜਿਹੜਾ ਆਇਆ ਹੋਇਆ ਹੈ
ਸੋਈ ਗੁਰੂ ਸਮਝਿਓ ਹਮਾਰਾ
ਭਾਈ ਸਾਡਾ ਤਾਂ ਗੁਰੂ ਉਹ ਹੈ ਚੇਤਨ ਸਰੂਪ ਵਾਹਿਗੁਰੂ ਪਰਮੇਸ਼ਵਰ ਜੀ ਉਹਦਾ ਸਰੂਪ ਗੁਰੂ ਨਾਨਕ ਸਾਹਿਬ ਸਨ
ਨਮਸਕਾਰ ਜੀ ਕੋ ਹਮਾਰੀ
ਅਸੀਂ ਉਸੇ ਨੂੰ ਨਮਸਕਾਰ ਕਰਦੇ ਹਾਂ ਹਮਾਰੀ ਸਾਡੀ ਜਿਹੜੀ ਨਮਸਕਾਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਹੈ
ਪ੍ਰਜਾ ਜਿਹਨੇ ਆਪ ਸਵਾਰੀ
ਜਿਹਨੇ ਆਪ ਸਾਰੀ ਪ੍ਰਜਾ ਨੂੰ ਸਵਾਰਨਾ ਕੀਤਾ ਗੁਣ ਦਿੱਤੇ ਨੇ ਅੰਨ ਵਸਤਰ ਦਿੱਤੇ ਨੇ ਇਹਨਾਂ ਨੂੰ ਸ਼ਿੰਗਾਰਿਆ ਸਾਰੇ ਜੀਵਾਂ ਨੂੰ ਰੋਕ ਰੁਹਾਂਜ ਕੀ ਰੋਜੀ ਨਾ ਟਾਰੈ ਸੈਲ ਪੱਤਰ ਮੈਂ ਜੰਤੋ ਪਾਏ ਉਹਨਾਂ ਨੂੰ ਵੀ ਕੀੜਿਆਂ ਨੂੰ ਰੋਜੀ ਦਿੰਦਾ ਸਾਰਿਆਂ ਨੂੰ ਸਵਾਰ ਕੇ ਰੱਖਿਆ ਪੈਦਾ ਕਰਕੇ ਤੇ ਐਸਾ ਪਰਮੇਸ਼ਵਰ ਵਾਹਿਗੁਰੂ ਹੈ ਪਹਿਲੋਂ ਦੇਤਾ ਰਿਜਕ ਬਾਦ ਪਿੱਛੋਂ ਦੇਤਾ ਜੰਤ ਉਪਾਹਾ ਪਹਿਲਾਂ ਰਿਜਕ ਪੈਦਾ ਕੀਤਾ ਫਿਰ ਜੰਤ ਪੈਦਾ ਕੀਤੇ ਤੇ ਐਸਾ ਪਰਮੇਸ਼ਰ ਵਾਹਿਗੁਰੂ ਹੈ
ਸੇਵਕਨ ਕੋ ਸਭ ਗੁਣ ਸੁਖ ਦਿਓ
ਤੇ ਇਸ ਪ੍ਰਕਾਰ ਮੇਰੇ ਸੇਵਕਾਂ ਨੂੰ ਇੱਥੇ ਸੇਵਕਨ ਦਾ ਅਰਥ ਸ਼ਿਵ ਜੀ ਨਾ ਜਾਣਨਾ ਸੇਵਕਨ ਮੇਰੇ ਸੇਵਕਾਂ ਨੂੰ ਸਭ ਗੁਣ ਸੁਖ ਦਿਓ ਮੇਰੇ ਦਾਤਾ ਜੀ ਮੇਰੇ ਸਿੱਖਾਂ ਨੂੰ ਸਤ ਸੰਤੋਖ ਦਇਆ ਧਰਮ ਧੀਰਜ ਵਿਚਾਰ ਇਹ ਚੰਗੇ ਚੰਗੇ ਗੁਣ ਸਾਰੇ ਮੇਰੇ ਸਿੱਖਾਂ ਨੂੰ ਦੇ ਦਿਓ ਮਹਾਰਾਜ ਮੇਰੇ ਸਿੱਖਾਂ ਦੇ ਵਿੱਚ ਇਹ ਗੁਣ ਹੋਣ
ਸ਼ਤਰੂ ਕੋ ਪਲਮਾ ਵਧ ਕੀਓ
ਤੇ ਸ਼ਤਰੂ ਜਿਹੜੇ ਹਨ ਉਹ ਪਲ ਦੇ ਵਿੱਚ ਹੀ ਮਹਾਰਾਜ ਉਹਨਾਂ ਦਾ ਵਧ ਕਰ ਦਿਓ ਨਾਸ਼ ਕਰ ਦਿਓ ਜਿਹੜੇ ਕਾਮ ਕ੍ਰੋਲੋ ਮੋਹ ਹੰਕਾਰ ਹਨ ਤੇ ਜਾਂ ਫਿਰ ਪ੍ਰਤੱਖ ਵੀ ਜਿਹੜੇ ਦੁਸ਼ਮਣ ਹਨ ਇਹ ਤੇਰੀ ਕਿਰਪਾ ਤੋਂ ਬਿਨਾਂ ਦੁਸ਼ਮਣ ਜਿਹੜੇ ਨੇ ਇਹ ਨਾਸ਼ ਨਹੀਂ ਹੋ ਸਕਦੇ ਆਪ ਕਿਰਪਾ ਕਰੋ ਜਦੋਂ ਤੁਹਾਡੀ ਕਿਰਪਾ ਹੁੰਦੀ ਹੈ ਗੁਰਬਾਣੀ ਚ ਆਉਂਦਾ ਨਾ ਸ਼ਬਦ ਨਸ ਵੰਜੋ ਕਿਰ ਵੇਖੋ ਦਬਕਾ ਮਾਰਿਆ ਕਾਮ ਕਰੋ ਲੋਭ ਹੰਕਾਰ ਨੂੰ ਨੱਠ ਜਾਓ ਜੇ ਚੰਗੀ ਚਾਹੁੰਦੇ ਹੋ ਨਸ ਵੰਜੋ ਕਿਰ ਵੇਖੋ ਕਰਤਾ ਕਰ ਆਇਆ ਤੂੰ ਤਾਂ ਦਹਿਨ ਪਿਆ ਗੋਬਿੰਦ ਪ੍ਰਗਟ ਆਇਆ ਗੋਬਿੰਦ ਦੇ ਪ੍ਰਗਟ ਹੋਣ ਦੀ ਦੇਰ ਹੈ ਨੱਠ ਜਾਂਦੇ ਸੋ ਇਸ ਪ੍ਰਕਾਰ ਦੀ ਭਾਵਨਾ ਦੇ ਨਾਲ ਗੁਰਦੇਵ ਪਾਤਸ਼ਾਹ ਪਾਵਨ ਬਚਨ ਨੂੰ ਉਚਾਰਨ ਕਰਦੇ ਹੈ 10 ਪੌੜੀਆਂ ਹੋ ਗਈਆਂ ਹਨ ਗੁਰੂ ਕਿਰਪਾ ਕਰੇ ਤੇ ਕੱਲ ਨੂੰ ਫਿਰ ਇਸੇ ਵਕਤ ਜੋ ਸਮਾਂ ਅਨਾਊਂਸ ਕੀਤਾ ਜੋ ਸਮਾਂ ਥੋੜੀ ਜਿਹੀ ਤਬਦੀਲੀ ਹੈ ਸਕੱਤਰ ਸਾਹਿਬ ਦੁਆਰੇ ਦੱਸ ਦੇਣਗੇ ਇਹ 5 ਮਿੰਟ ਮੈਂ ਹੁਣ ਕੈਂਸਰ ਵਾਸਤੇ ਰੱਖੇ ਹੈ ਸਮਾਂ ਰਹਿੰਦਾ 5 ਮਿੰਟ ਇਹਦੇ ਵਿੱਚ ਕੁਝ ਜਿਹੜਾ ਬੀਬੀਆਂ ਨੇ ਨੋਟ ਕਰਨਾ ਉਹ ਆਪਣੇ ਪੈਨ ਕੱਢੋ ਤੇ ਕਾਗਜ਼ ਕੱਢੋ ਤੇ ਜਿਹੜੇ ਵੀਰਾਂ ਨੇ ਨੋਟ ਕਰਨਾ ਤੁਸੀਂ ਵੀ ਮੈਂ ਪਹਿਲਾਂ ਆਹ ਸਮਾਪਤੀ ਦਾ ਮੰਗਲ ਪਹਿਲਾਂ ਕਰ ਲਵਾਂ ਤਾਂ ਕਿ ਵਿਚਕਾਰ ਇਹ ਚੰਗੀਆਂ ਗੱਲਾਂ ਨਹੀਂ ਆਓ ਪਹਿਲਾਂ ਵਿਚਾਰ ਹਾਂਜੀ ਬੋਲ ਦਿਓ
ਸਿਵਕਾਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਵਧ ਕਿਓ
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹੇ ਮਾਇਆ ਤਾਰ ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਗੁਰਪਾਰ ਜੋ ਸਰਦਾ ਕਰ ਸੇਵ ਦੇ ਗੁਰਪਾਰ ਸਤਿਸੰਗ ਜੀ ਸਤਿਗੁਰੂ ਜੀ ਦਾ ਪਾਵਨ ਬਚਨ ਹੈ ਘਟ ਵਸੈ ਚਰਨਾਰ ਵਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ ਜਿਹੜੀ ਦੇਹ ਦੇ ਨਾਲ ਸੇਵਾ ਕਰਨੀ ਹੈ ਸਿਮਰਨ ਕਰਨਾ ਪਰਉਪਕਾਰ ਕਰਨਾ ਉਹ ਦੇਹ ਦੀ ਰਕਸ਼ਾ ਕਰਨਾ ਵੀ ਸਾਡਾ ਧਰਮ ਹੈ ਇਸ ਕਰਕੇ ਜਿਹੜੀ ਕੈਂਸਰ ਦੀ ਬਿਮਾਰੀ ਹੈ, ਪਿੱਛੇ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਇੱਕ ਵਾਰੀ ਫੇਰ ਦੁਹਰਾਉਣ ਲੱਗਾ ਉਹੀ ਗੱਲ ਨੂੰ ਵੀ ਆਪਣੀ ਰਸੋਈ ਨੂੰ ਭੈਣਾਂ ਨੇ ਤੁਹਾਡੀ ਡਿਊਟੀ ਬੀਬੀ ਉਹ ਜ਼ਿਆਦਾ ਹੈ, ਰਸੋਈ ਨੂੰ ਠੀਕ ਕਰਨਾ, ਉਹਦੇ ਚ 1 ਕਿਲੋ ਨਿੰਬੂ ਦਾ ਰਸ ਨਿਚੋੜ ਕੇ ਉਹਨੂੰ ਪੁਣ ਲੈਣਾ ਹੈ, ਉਹਨੂੰ ਚੰਗੀ ਤਰ੍ਹਾਂ ਪੁਣ ਕੇ ਉਹਦੇ ਚ 1/2 ਕਿਲੋ ਲੂਣ ਪਾ ਲੈਣਾ। ਨਿੰਬੂ ਵੀ ਆਪਾਂ ਛਕਦੇ ਹਾਂ, ਲੂਣ ਵੀ ਰੋਜ਼ ਛਕਦੇ ਹਾਂ, ਕੋਈ ਉਹ ਚੀਜ਼ ਨਹੀਂ ਜਿਹੜੀ ਆਪਾਂ ਨਿਤ ਵਰਤਦੇ ਹਾਂ, ਪਰ ਇਹ ਦੋਨਾਂ ਦੇ ਸੁਮੇਲ ਦੇ ਨਾਲ ਇੱਕ ਸ਼ਕਤੀ ਪੈਦਾ ਹੋ ਜਾਣੀ ਹੈ। ਇਹਨੂੰ ਤੁਸੀਂ 3 ਮਹੀਨੇ ਤੱਕ ਰੱਖੋ, 4 ਤੱਕ ਰੱਖੋ, 5 ਤੱਕ ਰੱਖੋ, ਵੱਧ ਵੀ ਜਿੰਨਾ ਮਰਜ਼ੀ ਬਣਾਓ, ਜਿੰਨੀ ਲਾਗਤ ਹੈ ਬਣਾਓ। ਭਾਂਡੇ ਜਿਹੜੇ ਤੁਸੀਂ ਧੋਤੇ ਹੈ ਲੀਕੜ ਸਾਬਣ ਦੇ ਨਾਲ, ਉਦੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਇਸ ਪਦਾਰਥ ਦੇ ਨਾਲ ਉਹਨੂੰ ਚੋਪੜ ਦੇਣਾ, ਜਿਵੇਂ ਰੋਟੀ ਚੋਪੜ ਦੀ, ਤੇ ਬਾਅਦ ਦੇ ਵਿੱਚ ਪਾਣੀ ਦੇ ਨਾਲ ਧੋ ਦੇਣਾ। ਤੇ ਜਿਹੜੀ ਸਾਬਣ ਦੀ ਬਰੀਕ ਤਹਿ ਜੰਮ ਕੇ ਸਾਡੇ ਪੇਟ ਵਿੱਚ ਜਾ ਕੇ ਇਨਫੈਕਸ਼ਨ ਪੈਦਾ ਕਰਦੀ ਹੈ, ਜਿਹੜੇ ਕਰਕੇ 80% ਕੈਂਸਰ ਸਾਡੀ ਰਸੋਈ ਚੋਂ ਪੈਦਾ ਹੋ ਰਿਹਾ। ਤੁਹਾਡੇ ਬੱਚੇ ਬਚ ਰਹਿਣਗੇ, ਤੁਸੀਂ ਬਚ ਰਹੋਗੇ, ਇੱਕ ਤਾਂ ਇਹ ਕਰਨਾ ਹੈ। ਦੂਸਰੀ ਬਾਤ ਹੈ ਵੀ ਹਲਦੀ ਦਾ ਪ੍ਰਯੋਗ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਕੇ ਚੱਲੋ। ਜਿਹੜਾ ਤਰੀਕਾ ਅਸੀਂ ਦਾਲ ਸਬਜ਼ੀ ਵਿੱਚ ਰਿੰਨ ਕੇ ਖਾਂਦੇ ਹਾਂ, ਉਹਦੇ ਤਾਂ ਸਾਰੇ ਤੱਤ ਮਾਰ ਲੈਂਦੇ ਹਾਂ ਅਸੀਂ। ਇੱਕ ਗੱਲ ਤੁਸੀਂ ਅਜਮਾਇਸ਼ ਕਰਕੇ ਦੇਖੋ, ਮੈਂ ਖੁਦ ਕਰਕੇ ਦੇਖੀ ਹੋਈ ਹੈ, ਤੇ ਜਿਨ੍ਹਾਂ ਨੇ ਸੁਣ ਕੇ ਅਜਮਾਇਸ਼ ਕੀਤੀ ਹੈ ਦੇਖੋ ਭਲਾ ਉਹਨਾਂ ਤੁਹਾਡੇ ਵਿੱਚੋਂ ਹੀ। ਭੈਣ ਗੁਰਦੀਪ ਕੌਰ ਹੈ, ਅੱਜ ਉਹਨਾਂ ਦੇ ਘਰ ਗਿਆ ਸੀ ਮੈਂ, ਉਹ ਕਹਿੰਦੀ ਅੱਜ ਤੋਂ ਠੀਕ 2 ਸਾਲ ਟੋਰਾਂਟੋ ਮੈਂ ਤ੍ਰਿਫਲੇ ਬਾਰੇ ਸੁਣਿਆ ਸੀ, ਮੈਂ ਨਿਯਮ ਨਾਲ 2 ਸਾਲ ਤ੍ਰਿਫਲਾ ਖਾਧਾ ਹੈ। ਕਹਿਣ ਲੱਗੀ ਜੀ ਮੇਰੀ ਐਨਕ ਲਹਿ ਗਈ ਹੈ, ਹਾਲਾਂਕਿ ਇੰਨੀ ਜਲਦੀ ਨਹੀਂ ਲਹਿੰਦੀ ਹੁੰਦੀ, ਟਾਈਮ ਲੱਗਦਾ ਹੁੰਦਾ, ਪਰ ਉਹ ਭੈਣ ਕਹਿੰਦੀ ਮੈਂ ਬਿਨਾਂ ਐਨਕਾਂ ਤੋਂ ਨਿਤਨੇਮ ਕਰਨ ਲੱਗ ਪਈ ਹਾਂ। ਅੱਜ ਦੀ ਗੱਲ ਹੈ, ਇੱਥੇ ਰਹਿ ਰਹੀ ਹੈ ਕੈਲਗਰੀ ਦੇ ਵਿੱਚ, ਉਹ ਤਾਂ ਹੈ ਚਲੋ ਤ੍ਰਿਫਲੇ ਦੀ ਬਾਤ, ਪਰ ਬਾਤ ਇਹ ਹੈ ਵੀ ਐਂਟੀਬਾਇਓਟਿਕ ਜਿਹੜੀ ਰੱਬ ਨੇ ਪੈਦਾ ਕੀਤੀ ਹੈ, ਨਿੰਮ ਵਰਗੀ, ਹਲਦੀ ਵਰਗੀ, ਸ਼ਹਿਦ ਵਰਗੀ ਐਂਟੀਬਾਇਓਟਿਕ ਪ੍ਰਕਿਰਤੀ ਚ ਕੋਈ ਚੀਜ਼ ਨਹੀਂ ਹੈ। ਨਿੰਮ 1 ਨੰਬਰ ਤੇ ਹੈ, ਹਲਦੀ ਜਿਹੜੀ ਹੈ 2 ਨੰਬਰ ਤੇ ਹੈ, ਸ਼ਹਿਦ 3 ਨੰਬਰ ਤੇ ਹੈ, ਤਿੰਨੇ ਐਂਟੀਬਾਇਓਟਿਕ ਨੇ। ਅਜਮਾਇਸ਼ ਕਰੋ, ਜਿੱਦਣ ਤੁਹਾਡਾ ਗਲਾ ਖਰਾਬ ਹੋਇਆ ਹੋਵੇ, ਗਲੇ ਚ ਜ਼ਖਮ ਹੋਏ ਹੋਣ, ਤੁਸੀਂ ਕਹੋ ਵੀ ਥੁੱਕ ਨਹੀਂ ਅੰਦਰ ਨਿਕਲਦਾ, ਗਲੇ ਦੇ ਇਨਫੈਕਸ਼ਨ ਕਰਕੇ ਜੀ ਬੁਖਾਰ ਹੋ ਗਿਆ, ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਤੁਸੀਂ 1 ਗਲਾਸ ਦੁੱਧ ਦਾ ਲਓ, ਉਹਦੇ 1 ਚਮਚਾ ਪਾਓ ਹਲਦੀ ਦਾ, 1 ਚਮਚਾ ਪਾਓ ਸ਼ਹਿਦ ਦਾ। 50% ਤਾਂ ਪਹਿਲੀ ਰਾਤ, ਜਿਹੜੀ ਰਾਤ ਨੂੰ ਪੈਣ ਲੱਗਿਆ ਤੁਸੀਂ ਇਸਤੇਮਾਲ ਕਰੋਗੇ, ਦਿਨ ਚੜ੍ਹਦੇ ਨੂੰ ਕਹੋਗੇ 50% ਮੈਂ ਠੀਕ ਹੈ, ਅਗਲੇ ਦਿਨ ਫੇਰ ਕਰੋ, ਅਗਲੇ ਦਿਨ ਫਿਰ, 3 ਦਿਨਾਂ ਦੇ ਵਿੱਚ ਤੁਹਾਡਾ ਗਲਾ ਠੀਕ ਹੈ। ਕਿਉਂ? ਇਨਫੈਕਸ਼ਨ ਸੀ ਗਲੇ ਦੀ, ਤਿੰਨਾਂ ਨੇ ਮਿਲ ਕੇ 3 ਐਂਟੀਬਾਇਟਿਕ ਉਹ ਸ਼ਕਤੀ ਬਣ ਗਈ ਵੀ ਇਹ ਐਂਟੀਬਾਇਟਿਕ ਵੀ ਉਹ ਹੈ ਜਿਹਦਾ ਸਾਈਡ ਇਫੈਕਟ ਕੋਈ ਨਹੀਂ ਹੈ। ਇਸ ਕਰਕੇ ਤੁਸੀਂ ਉਹ ਚੀਜ਼ਾਂ ਵਰਤੋ ਜਿਹੜੀਆਂ ਦਾ ਬਹੁਤ ਵੱਡਾ ਲਾਭ ਹੈ। ਤੀਸਰੀ ਗੱਲ, ਜਿਹੜੀ ਨੀਮ ਗੋਲੀ ਹੈ, ਨੀਮ ਗੋਲੀ ਜਿਹੜੀ ਨਿੰਮ ਤੋਂ ਬਣੀ ਹੋਈ ਹੈ, ਤੇ ਇਹ ਟੋਰਾਂਟੋ ਤਾਂ ਆਮ ਮਿਲ ਜਾਂਦੀ ਹੈ, ਖਾਸ ਕਰਕੇ ਇਹ ਜਿਹੜਾ ਪਤੰਜਲੀ ਯੋਗ ਵਾਲੇ ਆ ਉਹਨਾਂ ਦੀ ਦੁਕਾਨ ਤੇ, ਬਾਬਾ ਰਾਮਦੇਵ ਕਰਕੇ ਜ਼ਿਆਦਾ ਸਮਝ ਆਊਗੀ, ਤੇ ਤੁਸੀਂ ਆਪ ਬਣਾਓ ਜ਼ਿਆਦਾ ਵਧੀਆ। ਜੇ ਆਪ ਨਹੀਂ ਬਣਦੀ ਤਾਂ ਬਹੁਤ ਸੁੰਦਰ ਬਣੀ ਹੋਈ ਹੈ, ਮੈਂ ਉਹ ਵਰਤ ਕੇ ਦੇਖੀ ਹੈ, ਠੀਕ ਹੈ ਉਹ। ਤੇ ਇਹ ਗੋਲੀ ਜਿਹੜੀ ਹੈ, ਹਫ਼ਤੇ ਵਿੱਚ 2 ਗੋਲੀਆਂ ਦਿਨ ਬੰਨ ਲਓ, ਵੀ ਇੱਕ ਬੁੱਧਵਾਰ ਦਾ ਬੰਨ ਲਿਆ, ਇੱਕ ਐਤਵਾਰ ਦਾ, ਗੋਲੀ ਲੈਣੀ ਲੈਣੀ ਹੈ। ਜਿੱਦਣ ਗੋਲੀ ਲੈਣੀ ਹੈ ਉਦੋਂ 1-1 ਅਖਰੋਟ ਵੀ ਜ਼ਰੂਰ ਖਾਣੀ ਹੈ ਗਿਰੀ, ਉਹਦੀ ਅਖਰੋਟ ਦੀ ਗਿਰੀ, ਕਿਉਂਕਿ ਨਿੰਮ ਥੋੜੀ ਜਿਹੀ ਖੁਸ਼ਕ ਹੁੰਦੀ ਹੈ, ਅਖਰੋਟ ਤਰ ਹੈ, ਤੇ ਦੋਨੇ ਮਿਲ ਕੇ ਬਹੁਤ ਵਧੀਆ ਕੰਮ ਕਰਨਗੇ। ਤੇ ਇਸ ਕਰਕੇ ਭਾਈ ਇਹ ਚੀਜ਼ਾਂ ਉਹ ਨੇ ਜਿਹੜਾ ਕੈਂਸਰ ਤੋਂ ਬਚਣ ਵਾਸਤੇ ਸੌਖੇ ਤੋਂ ਸੌਖਾ ਤਰੀਕਾ ਹੈ। ਨਹੀਂ ਤਾਂ ਘਰ ਦੇ ਵਿੱਚ 1 ਮਰੀਜ਼ ਹੋਵੇ ਨਾ, ਕੈਂਸਰ ਦਾ ਸਾਰਾ ਟੱਬਰ ਨੂੰ ਵਿਫਤਾ ਪੈ ਜਾਂਦੀ ਹੈ। ਤੇ ਇਸ ਕਰਕੇ ਭਾਈ ਆਪਣੀ ਰਸੋਈ ਠੀਕ ਕਰਕੇ ਨਿੰਮ ਦਾ ਪ੍ਰਯੋਗ ਕਰੇ, ਤੇ ਹਲਦੀ ਦਾ ਪ੍ਰਯੋਗ ਸੌਖਾ ਇਹ ਹੈ ਵੀ ਸਵੇਰ ਦਾ ਜਿਹੜਾ ਖਾਣਾ ਹੈ ਉਹਨੂੰ ਜੇ ਕਿਤੇ ਆਟੇ ਦੇ ਵਿੱਚ 1 ਚਮਚਾ ਹਲਦੀ ਦਾ ਗੁੰਨ ਲਓ, ਆਟੇ ਦੇ ਵਿੱਚ ਗੁੰਨ ਲੈਣਾ ਹੈ, ਤਾਂ ਕਿ ਉਹਦੇ ਤੱਤ ਨਹੀਂ ਮਰਨਗੇ। ਤੇ ਉਸ ਆਟੇ ਨੂੰ ਜੇ ਚੰਗੀ ਗੱਲ ਤਾਂ ਹੈ ਵੀ ਕੁਛ ਕਣਕ ਦਾ ਕੁਛ ਛੋਲਿਆਂ ਦਾ ਆਟਾ ਮਿਕਸ ਕਰ ਲਓ, ਵੱਡੀ ਸ਼ਕਤੀ ਬਣਦੀ ਹੈ। ਔਰ ਇਹਦੇ ਵਿੱਚ ਹਲਦੀ ਦਾ ਚਮਚਾ ਪਾ ਲਓ, ਇਹਦੇ ਵਿੱਚ ਪਾਰਕ ਪਾ ਲਓ, ਜੋ ਤੁਹਾਡੇ ਸਵਾਦ ਲੱਗੇ ਜੋ ਪਾਉਣਾ ਚਾਹੁੰਦੇ ਹੋ ਉਹ ਪਾ ਲਓ ਇਹਦੇ ਵਿੱਚ, ਜੋ ਤੁਸੀਂ ਖਾਂਦੇ ਹੋ, ਤੇ ਇਸ ਨੂੰ ਦਹੀਂ ਨਾਲ ਖਾਓ ਫਿਰ, ਤੇ ਦਹੀਂ ਦੇ ਵਿੱਚ ਕਾਲੀ ਮਿਰਚ ਦਾ ਪ੍ਰਯੋਗ ਕਰ ਲਓ ਤਾਂ ਕਿ ਵਾਇ ਨਾ ਕਰੇ। ਸਵੇਰ ਦਾ ਖਾਣਾ ਇਸ ਪ੍ਰਕਾਰ ਕਰੋ ਤੇ ਬਹੁਤ ਵੱਡਾ ਲਾਭ ਹੋਏਗਾ। ਸਵੇਰ ਦੇ ਵਕਤ ਜਿਹੜੇ ਡਿਊਟੀਆਂ ਤੇ ਨਹੀਂ ਜਾਣ ਵਾਲੇ ਤੁਹਾਨੂੰ ਲਈ ਸੁੱਖ ਹੈ, ਤੇ ਉਹਨਾਂ ਨੂੰ ਘੱਟੋ ਘੱਟ 6 ਗਲਾਸ ਪਾਣੀ ਦੇ। ਤੁਸੀਂ ਕਹੋਗੇ ਵੀ ਇਹ ਕਿਹੜੀ ਗੱਲ ਕਰਦੇ, 6 ਗਲਾਸ ਕੌਣ ਪੀਊਗਾ,
मैं थोड़े सामने बैठा मैं थोड़े सामने पी के दिखाना ये नहीं भी एक लगते पी लेने एक लगता कोई भी पी सकता तुसी तीन गिलास पहला कट्ठे पी सकते हो पहला एक तो दो तो शुरू करो दूसरी गल है भी पानी नू तुरंत हजम करने की एक किरिया है उस वेले हजम हो जाऊगा पांच मिनट लगनगे सारे पानी पीता तुसी कहोगे गायब हो गया पानी आप करो किसी ते ना छड्डो पैरां भार बैठ के जदों गोडे नू पूरा बैंड पिया होवे ना इस तरह साडियां नाड़ां जिहड़ियां साडे शरीर की सांझ है नाड़ां दी ओ खिच के ना ऐसी किरिया पेट की कर दियां ना जिहड़ा तुसी पानी रज के पीता पांच मिनट दे विच उन्होंने हेठले पोर्शन दे छड्ड देना पानी आंदरा साफ जदों पेट साफ होण लग गया सब कुछ ही ठीक हो गया इस करके भाई पानी जिहड़ा है ਇਹ ਥੋੜਾ ਚਿਰ ਬਾਅਦ ਇੰਨਾ ਕਹਿ ਵੀ ਵਾਸ਼ਰੂਮ ਬਾਅਦ ਬਾਅਦ ਜਾਣਾ ਪੈਂਦਾ ਸਾਰਾ ਕਲੀਨ ਹੋ ਜਾਂਦਾ ਅੰਦਰ ਤੇ ਉਹਦੇ ਵਿੱਚ ਕੋਈ ਵੀ ਅੰਸ ਐਸੀ ਨਹੀਂ ਰਹਿੰਦੀ ਜਿਹਦੇ ਰੋਗ ਪੈਦਾ ਕਰਨੇ ਆ ਤੇ ਪੁਰਾਣੇ ਸਮੇਂ ਦੇ ਜਿਹੜਾ ਚੌਂਕੜਾ ਮਾਰ ਕੇ ਰੋਟੀ ਖਾਣ ਦੀ ਗੱਲ ਸੀ ਕਿਉਂ ਸੀ ਭਲਾ ਇਹਦੇ ਵਿੱਚ ਰਹਿਸ ਇਹ ਸੀ ਯੋਗ ਦਾ ਇੱਕ ਇਹਦੇ ਚ ਗੂੜਾ ਸਾਧ ਸਿੰਘ ਜੀ ਸੰਬੰਧ ਹੈ ਇਹਦੇ ਚ ਜਦੋਂ ਦੇਖੋ ਜਿਹਨਾਂ ਦੇ ਗੋਡੇ ਦੁਖਦੇ ਹੁਣ ਤਾਂ ਮਜਬੂਰੀ ਹੈ ਜਿਹਨਾਂ ਦੇ ਗੋਡੇ ਠੀਕ ਨੇ ਤੁਸੀਂ ਕਦੇ ਵੀ ਰੋਟੀ ਕੁਰਸੀ ਤੇ ਬਹਿ ਕੇ ਨਾ ਖਾਓ ਗੋਡਾ ਪੂਰਾ ਮੁੜਿਆ ਹੋਣਾ ਚਾਹੀਦਾ ਜਦੋਂ ਪੂਰਾ ਮੁੜਿਆ ਹੋਇਆ ਉਸ ਵੇਲੇ ਰੋਟੀ ਜਿਹੜੀ ਖਾਓਗੇ ਮੈਦਾ ਉਹਨੂੰ ਇੰਨੀ ਜਲਦੀ ਹਜ਼ਮ ਕਰ ਦਊਗਾ ਤੁਹਾਨੂੰ ਚੂਰਨ ਲੈਣ ਦੀ ਵੀ ਲੋੜ ਨਹੀਂ ਇਸ ਕਰਕੇ ਇਹ ਕਿਰਿਆ ਹੈ ਪਾਣੀ ਦੀ ਕਿਰਿਆ ਕਰਕੇ ਦੇਖੋ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਬਾਕੀ ਹੁਣ ਸਮਾਂ ਹੋ ਗਿਆ ਉੱਪਰ ਜਾ ਰਿਹਾ ਬਾਕੀ ਗੱਲਾਂ ਰੋਜ਼ੇ ਰੋਜ਼ ਆਪਾਂ ਥੋੜੀ ਥੋੜੀ ਕਰਦੇ ਰਹਾਂਗੇ ਤੇ ਅੱਜ ਕੈਂਸਰ ਬਾਰੇ ਸੀ ਇਹ ਬਾਤ ਕੱਲ ਨੂੰ ਕੁਝ ਹੋਰ ਵਿਚਾਰਾਂ ਜਿਹੜੀਆਂ ਜੈਸੀ ਗੁਰੂ ਕਿਰਪਾ ਕਰੇਗਾ ਆਓ ਅਗਲਾ ਪ੍ਰੋਗਰਾਮ ਜੈਸਾ ਵੀ ਹੈ ਸਰਵਣ ਕਰੋ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।